ਮਹਾਰਾਜ ਦਾ ਜੰਗ, ਗੁਰੂ ਸਰ ਮਹਾਰਾਜ ਦਾ ਜੰਗ, ਗੁਰਦੇਵ ਛੇਵੇਂ ਪਾਤਸ਼ਾਹ ਲੜ ਰਹੇ ਨੇ। ਅਖੀਰ ਲਹੱਲਾ ਲੱਲਾ ਬੇਗ ਨੇ ਕੀਤਾ ਜੋ 35,000 ਫੌਜ ਦਾ ਜਰਨੈਲ ਸੀ। ਲੱਲਾ ਬੇਗ ਤੇ ਛੇਵੇਂ ਪਾਤਸ਼ਾਹ ਜੀ ਨੇ ਜੰਗ ਲੜਿਆ। ਪਹਿਲਾਂ ਗੁਰਦੇਵ ਦੇ ਘੋੜੇ ਨੂੰ ਲੱਲਾ ਬੇਗ ਨੇ ਜ਼ਖਮੀ ਕੀਤਾ। ਸਤਿਗੁਰੂ ਜੀ ਦੇ ਤੀਰ ਨਾਲ ਲੱਲਾ ਬੇਗ ਦਾ ਘੋੜਾ ਮਾਰਿਆ ਗਿਆ। ਲੱਲਾ ਬੇਗ ਨੇ ਗੁਰਦੇਵ ਨੂੰ ਵੰਗਾਰਿਆ ਹੈ, ਪੱਬਾਂ ਤੇ ਆ ਕੇ ਲੜੇ ਹਨ। ਪਾਤਸ਼ਾਹ ਨੇ ਲੱਲਾ ਬੇਗ ਨੂੰ ਕਿਹਾ, ਆਪਣਾ ਵਾਰ ਕਰ ਲੈ, ਕਿਉਂਕਿ ਮੁੜ ਕੇ ਤੂੰ ਪਛਤਾਵਾ ਕਰੇਗਾ ਕਿ ਮੈਂ ਵਾਰ ਨਹੀਂ ਕਰ ਸਕਿਆ। ਲੱਲਾ ਬੇਗ ਨੇ ਬੜੀ ਫੁਰਤੀ ਨਾਲ ਵਾਰ ਕੀਤੇ, ਸਤਿਗੁਰਾਂ ਨੇ ਰੋਕੇ ਹਨ। ਪਾਤਸ਼ਾਹ ਨੇ ਜਦੋਂ ਵਾਰ ਕੀਤਾ, ਇੱਕ ਚਕਾਵਾਂ ਵਾਰ ਹੁੰਦਾ ਹੈ ਕਿ ਪੈਰਾਂ ਵੱਲ ਵਿਖਾਇਆ, ਇੱਕਦਮ ਹੱਥ ਫੇਰ ਕੇ ਗੁਰਦੇਵ ਨੇ ਗਰਦਨ ਤੇ ਵਾਰ ਕੀਤਾ। ਇਹ ਥੱਲੇ ਪੈਰਾਂ ਨੂੰ ਬਚਾਉਂਦਾ ਰਿਹਾ ਤੇ ਇਹਦੀ ਗਰਦਨ ਕੱਟ ਕੇ ਗੁਰਦੇਵ ਨੇ ਜ਼ਮੀਨ ਤੇ ਸੁੱਟ ਦਿੱਤੀ। ਲੱਲਾ ਬੇਗ ਦੇ ਮਰਦਿਆਂ ਸਾਰ ਮਹਾਰਾਜ ਜੀ ਦੇ ਯੋਧਿਆਂ ਨੇ ਗੁਰਦੇਵ ਦੀ ਜੈ ਜੈਕਾਰ ਕੀਤੀ ਹੈ, ਕਿਉਂਕਿ ਲੱਲਾ ਬੇਗ ਦੇ ਮਰਨ ਨਾਲ ਹੀ ਜੰਗ ਜਿੱਤਿਆ ਜਾਣਾ ਸੀ। ਪਾਤਸ਼ਾਹ ਜੰਗ ਫਤਿਹ ਕਰਕੇ ਪਿੱਛੇ ਵਾਪਸ ਪਰਤੇ ਹਨ। ਆਓ ਮਨ ਵਿਰਤੀਆਂ ਏਕਾਗਰ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੀਗ ਲਲਾ ਕੋ ਮਾਰ ਕੈ ਸਤਿਗੁਰ ਪਾਈ ਪ੍ਰਮੋਦ।
ਲੱਲਾ ਬੇਗ ਨੂੰ ਮਾਰ ਕੇ ਸਤਿਗੁਰੂ ਜੀ ਪ੍ਰਮੋਦ ਚ ਆਏ, ਖੇੜੇ ਵਿੱਚ ਆਏ ਹਨ।
ਫਤਿਹ ਲੀਨ ਬੱਡ ਜੰਗ ਕੀ ਹਟੀ ਪਾਚਲੀ ਕੋਦ।
ਜੰਗ ਚ ਫਤਿਹ ਪ੍ਰਾਪਤ ਕਰਕੇ, ਕਿਉਂਕਿ ਲੱਲਾ ਬੇਗ ਦੇ ਮਰਦੇ ਹੀ ਫਤਿਹ ਹੋਣੀ ਸੀ। ਲੱਲਾ ਬੇਗ ਨੂੰ ਮਾਰ ਕੇ ਰਣ ਭੂਮੀ ਚ ਫਤਿਹ ਪ੍ਰਾਪਤ ਕਰਕੇ ਗੁਰਦੇਵ ਜੀ ਪਿੱਛੇ ਨੂੰ ਵਾਪਸ ਪਰਤੇ ਹਨ।
ਸਵਈਆ ਛੰਦ ਦਿਓ ਹੁਕਮ ਸਭ ਸੈਨ ਕੇ ਪਤੀ, ਹੀਲ ਕਰੋ ਤੁਰਕਨ ਪਰਤਾਏ।
ਗਰੀਬ ਨਵਾਜ ਪਾਤਸ਼ਾਹ ਜੀ ਨੇ ਹੁਣ ਹੁਕਮ ਕੀਤਾ, ਬਾਕੀ ਸਾਰੀ ਫੌਜ ਨੂੰ, ਸੈਨਾ ਨੂੰ ਹੁਕਮ ਕੀਤਾ ਕਿ ਲੱਲਾ ਬੇਗ ਦੇ ਨਾਲ ਦੇ ਜਿਹੜੇ ਸਾਥੀ ਕੁਝ ਰਹਿ ਗਏ ਨੇ, ਹੁਣ ਇਹਨਾਂ ਤੇ ਜ਼ੋਰ ਦਾ ਹੱਲਾ ਕਰਕੇ ਜੰਗ ਫਤਿਹ ਕਰੋ।
ਅਰੇ ਸੋ ਕਟੂ ਮਿਲੇ ਸੋ ਛੋਰੂ,
ਜਿਹੜਾ ਅੜੇ ਉਹਨੂੰ ਕੱਟ ਦਿਓ, ਵੱਢ ਦਿਓ, ਤੇ ਜਿਹੜਾ ਹੱਥ ਜੋੜ ਲਵੇ, ਸ਼ਰਨ ਚ ਪੈ ਜਾਏ, ਉਹਨੂੰ ਛੱਡ ਦਿਓ, ਉਹਨੂੰ ਨਹੀਂ ਮਾਰਨਾ। ਹਾਂਜੀ,
ਤਿਆਗੀ ਸ਼ਸਤਰ ਸੁਲਿਓ ਬਚਾਈ,
ਜਿਹੜਾ ਹਥਿਆਰ ਸੁੱਟ ਕੇ ਹੱਥ ਜੋੜ ਲਵੇ, ਮਹਾਰਾਜ ਜੀ ਕਹਿੰਦੇ ਉਹਨੂੰ ਨਾਲ ਰਲਾ ਲਓ, ਉਹਨੂੰ ਬਚਾ ਲਓ, ਉਹਨੂੰ ਨਹੀਂ ਮਾਰਨਾ ਜਿਹੜਾ ਸ਼ਸਤਰ ਸੁੱਟ ਦੇਵੇ।
ਸਰਬ ਚਮੂ ਪਤੀ ਹੋਤ ਪਯੋ ਹੱਥ।
ਇਸ ਵੇਲੇ ਦੁਸ਼ਮਣ ਦਲ ਦੀ ਸੈਨਾ ਦੇ ਜਿੰਨੇ ਸੈਨਾਪਤੀ ਸਨ, ਚਾਹੇ ਉਹ ਲੱਲਾ ਬੇਗ ਹੈ, ਕੰਬਰ ਬੇਗ ਹੈ, ਕਾਬਲ ਬੇਗ ਹੈ, ਸ਼ਮਸ਼ ਬੇਗ ਹੈ, ਉਹ ਸਾਰੇ ਮਾਰੇ ਜਾ ਚੁੱਕੇ ਨੇ। ਹੁਣ ਕੱਲੀ ਸੈਨਾ ਬਚੀ ਹੈ, ਸੈਨਾ ਦੇ ਸੈਨਾਪਤੀ ਜਿੰਨੇ ਵੀ ਸਨ ਉਹ ਮਾਰੇ ਜਾ ਚੁੱਕੇ ਨੇ।
ਬਿਨ ਭੂਪਤ ਕੋ ਲੜ ਨਾ ਸਕਾਈ,
ਤੇ ਸੈਨਾਪਤੀ ਤੋਂ ਬਿਨਾਂ ਸੈਨਾ ਨੇ ਕੀ ਲੜਨਾ। ਜੇ ਸੈਨਾਪਤੀ ਮਾਰੇ ਗਏ ਨੇ, ਹੁਣ ਇਹ ਜਿਹੜੀ ਥੋੜੀ ਬਹੁਤ ਸੈਨਾ ਰਹਿ ਗਈ ਹੈ, ਇਹ ਲੜ ਨਹੀਂ ਸਕਣਗੇ, ਇਹ ਹੁਣ ਬਹੁਤਾ ਸਮਾਂ ਨਹੀਂ ਖਲੋ ਸਕਣਗੇ।
ਕਰੋ ਫਤਿਹ ਅਬ ਅੰਤ ਪਯੋ ਰਣ,
ਹੁਣ ਜੰਗ ਦਾ ਅੰਤ ਹੋ ਗਿਆ ਤੇ ਜਾ ਕੇ ਫਤਿਹ ਕਰੋ ਯੋਧਿਓ, ਇਸ ਰਣ ਭੂਮੀ ਦੀ ਜੰਗ ਦੇ ਮੈਦਾਨ ਵਿੱਚ ਫਤਿਹ ਹਾਸਲ ਕਰੋ।
ਸ੍ਰੀ ਨਾਨਕ ਜੀ ਭਾਈ ਸਹਾਈ,
ਗੁਰੂ ਨਾਨਕ ਸਾਹਿਬ ਨੇ ਸਾਡੀ ਸਹਾਇਤਾ ਕੀਤੀ ਹੈ ਇਸ ਜੰਗ ਚ। ਗੁਰੂ ਨਾਨਕ ਸਾਹਿਬ ਜੀ ਦੀ ਸਹਾਇਤਾ ਨਾਲ ਅਸੀਂ ਇਹ ਜੰਗ ਜਿੱਤਿਆ ਹੈ, ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਵੱਡੀ ਕਿਰਪਾ ਕੀਤੀ ਹੈ।
ਸੁਨ ਆਇਸ ਕੋ ਗਹੀ ਕਿਰਪਾਨੇ,
ਜਾਓ ਜਾ ਕੇ ਰਣ ਭੂਮੀ ਚ ਰਹਿੰਦੀ ਫੌਜ ਨੂੰ ਨਿਬੇੜ ਦਿਓ। ਸੈਨਾਪਤੀ ਨਹੀਂ ਹਨ, ਕੱਲੀ ਸੈਨਾ ਹੈ, ਇਹ ਹੁਣ ਬਹੁਤਾ ਲੰਮਾ ਸਮਾਂ ਨਹੀਂ ਅੜ ਸਕਣਗੇ। ਗੁਰਦੇਵ ਦਾ ਬਚਨ ਸੁਣਦਿਆਂ ਮਹਾਰਾਜ ਜੀ ਦੇ ਯੋਧੇ ਇਕਦਮ ਤਿਆਰ ਬਰ ਤਿਆਰ ਹੋਏ, ਕਿਰਪਾਨਾਂ ਧੂ ਕੇ ਪੈ ਗਏ।
ਬਾਜ ਸਮਾਨ ਗਏ ਸਭ ਸੂਰ,
ਜਿਵੇਂ ਕੋਈ ਬਾਜ ਕਿਸੇ ਤਿੱਤਰ ਤੇ ਜਾਂ ਬਟੇਰੇ ਤੇ ਝਪਟ ਮਾਰ ਕੇ ਪੈਂਦਾ, ਏਦਾਂ ਸਤਿਗੁਰੂ ਜੀ ਦੇ ਸੂਰਮੇ ਤੁਰਕਾਂ ਤੇ ਟੁੱਟ ਕੇ ਪੈ ਗਏ।
ਮਨੋ ਮ੍ਰਿਗਨ ਪਰ ਕੀ ਹਰ ਦੋਰੀ,
ਜਾਂ ਇਸ ਤਰ੍ਹਾਂ ਕਹਿ ਲੋ ਕਿ ਹਿਰਨਾਂ ਦੀ ਡਾਰ ਦੇ ਉੱਤੇ ਜਿਵੇਂ ਕੋਈ ਬੱਬਰ ਸ਼ੇਰ ਹਮਲਾ ਕਰਦਾ, ਏਦਾਂ ਮਹਾਰਾਜ ਜੀ ਦੇ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਤੁਰਕਾਂ ਤੇ ਹਮਲਾ ਕੀਤਾ।
ਮਾਰ ਮਾਰ ਕਰ ਭਰੀ ਗਰੂਰ,
ਮਾਰ ਮਾਰ ਕੇ ਰਣ ਭੂਮੀ ਵਿਚ ਜਿਹੜੇ ਗਰੂਰ ਨਾਲ ਹੰਕਾਰ ਨਾਲ ਭਰੇ ਹੋਏ ਪਠਾਨ ਸੀ, ਮੁਗਲ ਸੀ, ਉਹਨਾਂ ਨੂੰ ਵੱਢ ਵੱਢ ਕੇ ਡੱਕਰੇ ਕਰਕੇ ਸੁੱਟਣ ਲੱਗੇ।
ਜੋ ਸਨਮੁਖ ਹੋਈ ਤਜੇ ਤੁਪੰਗਨ,
ਜਿਹੜਾ ਸਾਹਮਣੇ ਆਉਂਦਾ ਉਹਨੂੰ ਬੰਦੂਕ ਦੀ ਗੋਲੀ ਨਾਲ ਮਾਰ ਦਿੰਦੇ ਹਨ।
ਤੋਮਰ ਤੀਰ ਤੁਰਕ ਪਟ ਪੂਰ,
ਜਾਂ ਬਰਛੀ ਨਾਲ ਪਰੋ ਦਿੰਦੇ ਨੇ ਤੇ ਜਾਂ ਫਿਰ ਤੀਰ ਨਾਲ ਵਿੰਨ ਦਿੰਦੇ ਹਨ।
ਸਭ ਪਰ ਪਰੀ ਮਾਰ ਇੱਕ ਸਮਸਰ,
ਕਹਿੰਦੇ ਇੱਕ ਸਮਾਨ ਸਾਰਿਆਂ ਤੇ ਮਾਰ ਪਈ ਆ, ਜਿੰਨੇ ਤੁਰਕ ਬਾਕੀ ਬਚੇ ਨੇ ਸਭ ਤੇ ਇੱਕ ਬਰਾਬਰ ਮਾਰ ਮਚੀ ਆ ਗੁਰੂ ਕੇ ਯੋਧਿਆਂ ਦੀ।
ਰੁੰਡ ਮੁੰਡ ਕਰ ਮੇਲੇ ਤੂਰ,
ਬਸ ਵੇਖਦਿਆਂ ਵੇਖਦਿਆਂ ਪਲਾਂ ਦੇ ਵਿੱਚ ਰੁੰਡ ਮੁੰਡ ਕਰਕੇ ਰੱਖ ਦਿੱਤੇ, ਸਿਰ ਖਲਾਰ ਕੇ ਰੱਖ ਦਿੱਤੇ, ਧੜਾਂ ਦੇ ਢੇਰ ਲਾ ਕੇ ਰੱਖ ਦਿੱਤੇ।
ਕੰਠ ਕਟਿਓ ਕੈ ਪੂਜਾ ਤੁੰਡ ਕੈ,
ਕਿਸੇ ਦੀ ਗਰਦਨ ਕੱਟੀ ਗਈ, ਕਿਸੇ ਦਾ ਮੂੰਹ ਵੱਢਿਆ ਗਿਆ, ਕਿਸੇ ਦੀ ਬਾਂਹ ਕੱਟੀ ਗਈ, ਕਿਸੇ ਦਾ ਮੋਢਾ ਕੱਟਿਆ ਗਿਆ।
ਸਿਰ ਪਰ ਬਜੀ ਕਾਹੇ ਕਰਵਾਰ,
ਕਈਆਂ ਦੇ ਸਿਰਾਂ ਦੇ ਉੱਤੇ ਤਲਵਾਰ ਵੱਜੀ ਆ, ਜਿੱਥੇ ਕੰਨ ਵਾਲਾ ਥਾਂ ਹੁੰਦਾ ਇੱਥੇ ਆ ਕੇ ਤਲਵਾਰਾਂ ਦੇ ਵਾਰ ਵੱਜੇ ਹਨ।
ਕੁਛ ਅਰੇ ਪੁੰਨ ਭਾਜ ਪਰੇ ਤੇ,
ਕਹਿੰਦੇ ਕੁਝ ਕੜੇ ਰਹੇ ਜਿਹੜੇ ਤੁਰਕ ਯੋਧੇ ਸਨ, ਦਲੇਰ ਸਨ, ਬਾਕੀਆਂ ਨੂੰ ਭਾਜ ਪੈ ਗਈ, ਉਹ ਭੱਜ ਪਏ ਅੱਗੇ ਲੱਗ ਕੇ ਰਣ ਭੂਮੀ ਨੂੰ ਛੱਡ ਕੇ।
ਕਿਸਨੇ ਤਿਆਗ ਦੀਨ ਹਥਿਆਰ,
ਕਿਉਂਕਿ ਜਰਨੈਲ ਬਿਨਾਂ ਫੌਜ ਨੇ ਕੀ ਲੜਨਾ ਸੀ, ਜਰਨੈਲ ਇਹਨਾਂ ਦੇ ਮਾਰੇ ਜਾ ਚੁੱਕੇ ਸਨ, ਕੌਣ ਮੋੜ ਕੇ ਲਿਆਵੇ ਭੱਜਿਆਂ ਨੂੰ। ਕਈ ਭੱਜ ਗਏ, ਕਈਆਂ ਨੇ ਹਥਿਆਰ ਸੁੱਟ ਦਿੱਤੇ ਤੇ ਹੱਥ ਜੋੜ ਲਏ।
ਕੋ ਕਰ ਜੋਰਤ ਖਰੋ ਨਿਹੋਰਤ,
ਹਥਿਆਰ ਸੁੱਟ ਕੇ ਤਲਵਾਰਾਂ ਸੁੱਟ ਕੇ ਹੱਥ ਜੋੜ ਕੇ ਸਤਿਗੁਰਾਂ ਦੇ ਯੋਧਿਆਂ ਅੱਗੇ ਬੇਨਤੀਆਂ ਕਰਦੇ ਵੀ ਸਾਨੂੰ ਨਾ ਮਾਰਿਓ, ਅਸੀਂ ਆ ਵੇਖੋ ਹਥਿਆਰ ਸੁੱਟ ਦਿੱਤੇ ਐ, ਅਸੀਂ ਤੁਹਾਡੀ ਸ਼ਰਨ ਚ, ਸਾਨੂੰ ਨਾ ਮਾਰੋ।
ਗੁਰੂ ਦੁਹਾਈ ਕਾਏ ਉਚਾਰ,
ਮਹਾਰਾਜ ਜੀ ਦੇ ਨਾਂ ਦੀ ਦੁਹਾਈ ਦਿੰਦੇ, ਕਹਿੰਦੇ ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਮਾਰਿਓ ਨਾ। ਮਹਾਰਾਜ ਜੀ ਦੇ ਯੋਧਿਆਂ ਨੂੰ ਜਿਹੜੇ ਤੁਰਕਾਂ ਨੇ ਤਲਵਾਰਾਂ ਸੁੱਟ ਦਿੱਤੀਆਂ, ਹਥਿਆਰ ਸੁੱਟ ਦਿੱਤੇ, ਉਹ ਵਾਸਤਾ ਪਾਉਂਦੇ ਤੁਹਾਨੂੰ ਤੁਹਾਡੇ ਗੁਰੂ ਦਾ ਵਾਸਤਾ ਜੇ ਕਿ ਸਾਨੂੰ ਜਾਨੋ ਨਾ ਮਾਰਿਓ।
ਦੀਨ ਪਈ ਤ੍ਰਿਣ ਦਾਤਨ ਗੈ ਕਰ,
ਕਈਆਂ ਨੇ ਘਾਹ ਦੇ ਕਿਣਕੇ ਲੱਭੇ ਜੰਗ ਦੇ ਮੈਦਾਨ ਚੋਂ ਤੇ ਮੂੰਹ ਚ ਪਾ ਲਏ ਘਾਹ ਦੇ ਦਾਣੇ, ਘਾਹ ਦੇ ਕਿਣਕਿਆਂ ਨੂੰ ਮੂੰਹ ਚ ਪਾ ਕੇ ਕਹਿੰਦੇ ਵੇਖੋ ਅਸੀਂ ਤਾਂ ਘਾਹ ਖਾਣ ਵਾਲੀਆਂ ਗਊਆਂ ਹਾਂ, ਤੁਹਾਡੇ ਵਿੱਚ ਗਊਆਂ ਨੂੰ ਨਹੀਂ ਵੱਢਦੇ, ਅਸੀਂ ਗਊਆਂ, ਸਾਨੂੰ ਵੱਢਿਓ ਨਾ, ਸਾਨੂੰ ਮਾਰਿਓ ਨਾ, ਏਦਾਂ ਮੂੰਹ ਵਿੱਚ ਘਾਹ ਲੈ ਕੇ ਬੇਨਤੀਆਂ ਕਰਦੇ ਗਊਆਂ ਬਣ ਕੇ।
ਇਸ ਬਿਦ ਕੀਤਕ ਪ੍ਰਾਣੀ ਉਬਾਰ,
ਏਦਾਂ ਕਈਆਂ ਨੇ ਆਪਣੇ ਪ੍ਰਾਣ ਬਚਾ ਲਏ, ਕਈਆਂ ਨੇ ਆਪਣੀਆਂ ਜਾਨਾਂ ਬਚਾ ਲਈਆਂ।
ਜੰਗ ਕੀਤ ਮੈਂ ਫਤਿਹ ਪਈ ਗੁਰ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਣ ਭੂਮੀ ਚ ਜੰਗ ਦੇ ਮੈਦਾਨ ਵਿੱਚ, ਗੁਰੂ ਸਰ ਮਹਾਰਾਜ ਦੇ ਜੰਗ ਵਿੱਚ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨ ਰੂਪ ਵਿੱਚ ਫਤਿਹ ਹੋ ਗਈ ਹੈ।
ਜਬੀ ਦੁਹਾਈ ਤੁਰਕ ਪੁਕਾਰ,
ਜਦੋਂ ਤੁਰਕਾਂ ਨੇ ਗੁਰੂ ਸਾਹਿਬ ਦਾ ਨਾਂ ਲੈ ਕੇ ਦੁਹਾਈਆਂ ਦਿੱਤੀਆਂ, ਮਹਾਰਾਜ ਜੀ ਦਾ ਨਾਂ ਲੈ ਕੇ ਵਾਸਤਾ ਪਾਇਆ ਜਾਨਾਂ ਬਚਾਉਣ ਲਈ,
ਬਿਧੀ ਚੰਦ ਕੋ ਸ਼੍ਰੀ ਹਰਗੋਬਿੰਦ ਪਠਿਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਡਿਊਟੀ ਲਾਈ, ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭੇਜਿਆ ਕਿ ਤੁਸੀਂ ਜਾਓ, ਕਿਉਂਕਿ ਤੁਰਕ ਸਾਡਾ ਨਾਂ ਲੈ ਕੇ ਦੁਹਾਈ ਦਿੰਦੇ ਐ, ਆਵਾਜ਼ਾਂ ਮਾਰਦੇ ਦੁਹਾਈ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਬਚਾਓ, ਦੁਹਾਈ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਬਚਾਓ, ਸਾਡਾ ਨਾਂ ਲੈ ਕੇ ਸਾਨੂੰ ਦੁਹਾਈ ਦਿੰਦੇ ਐ, ਜਾਓ ਜਾਓ ਭਾਈ ਬਿਧੀ ਚੰਦ ਸਾਹਿਬ ਜੀ, ਜਾ ਕੇ ਉਹਨਾਂ ਦੀ ਰੱਖਿਆ ਕਰੋ।
ਦੀਨ ਤਿੰਨ ਲਿਓ ਉਬਾਰ,
ਜਿਹੜਾ ਸਾਡੀ ਸ਼ਰਨ ਚ ਆ ਗਿਆ, ਜਿਹਨੇ ਸਾਡੇ ਨਾਂ ਦੀ ਦੁਹਾਈ ਲਈ ਐ, ਪਾਤਸ਼ਾਹ ਕਹਿੰਦੇ ਬਿਧੀ ਚੰਦ ਜੀ ਉਹਨਾਂ ਨੂੰ ਜਾ ਕੇ ਬਚਾ ਲਓ, ਉਹਨਾਂ ਨੂੰ ਮਾਰਨ ਨਹੀਂ ਦੇਣਾ, ਆਪਣੇ ਯੋਧਿਆਂ ਨੂੰ ਵਰਜ ਦਿਓ ਕਿ ਉਹਨਾਂ ਨੂੰ ਨਹੀਂ ਮਾਰਨਾ ਜਿਹੜੇ ਸਾਡੇ ਨਾਂ ਦੀ ਦੁਹਾਈ ਦੇ ਰਹੇ ਨੇ।
ਗਯੋ ਤੁਰੰਗ ਤਵਾਵਤ ਦੇਖੀ,
ਭਾਈ ਬਿਧੀ ਚੰਦ ਸਾਹਿਬ ਜੀ ਘੋੜਾ ਦੁੜਾ ਕੇ ਬੜੀ ਛੇਤੀ ਨਾਲ ਅੱਗੇ ਆਏ ਤੇ ਜਾ ਕੇ ਵੇਖਿਆ,
ਪਰ ਜੀ ਪਟ ਨੇ ਕੀਜੀ ਮਾਰ,
ਸੂਰਮਿਆਂ ਨੂੰ ਵਰਜਿਆ ਬਾਬਾ ਬਿਧੀ ਚੰਦ ਜੀ ਨੇ, ਆਖਿਆ ਬਹਾਦਰੋ ਯੋਧਿਓ, ਜਿਨ੍ਹਾਂ ਤਲਵਾਰਾਂ ਸੁੱਟ ਦਿੱਤੀਆਂ, ਜਿਹੜੇ ਹੱਥ ਜੋੜ ਰਹੇ ਨੇ, ਜਿਹੜੇ ਗੁਰੂ ਪਾਤਸ਼ਾਹ ਦੇ ਨਾਂ ਨੂੰ ਲੈ ਕੇ ਦੁਹਾਈ ਦੇ ਰਹੇ ਨੇ, ਇਹਨਾਂ ਨੂੰ ਨਹੀਂ ਮਾਰਨਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਕਿ ਇਹਨਾਂ ਤੇ ਵਾਰ ਨਹੀਂ ਕਰਨਾ, ਇਹਨਾਂ ਨੂੰ ਕਤਲ ਨਹੀਂ ਕਰਨਾ।
ਸਰਬ ਚਮੂ ਕੋ ਇਕੱਠੀ ਕਰਕੇ
ਬਾਬਾ ਜੀ ਨੇ ਹੁਕਮ ਕੀਤਾ ਕਿ ਜਿੰਨੀ ਫੌਜ ਤੁਰਕਾਂ ਦੀ ਬਚ ਗਈ ਹੈ, ਜਿਹਨਾਂ ਹਥਿਆਰ ਸੁੱਟ ਦਿੱਤੇ ਹੈ, ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ
ਹਟਿਓ ਬੋਲ ਸਤਿਗੁਰ ਜੈਕਾਰ,
ਉਹ ਕਾਬੂ ਕਰ ਲਓ, ਜਿਹੜੇ ਜਾਂਦੇ ਆ ਉਹਨਾਂ ਨੂੰ ਜਾਣ ਦਿਓ। ਤੋ ਬਾਬਾ ਜੀ ਨੇ ਸਾਰੀ ਫੌਜ ਨੂੰ ਵਰਜ ਦਿੱਤਾ, ਜਿਹੜਾ ਜੰਗ ਹੋ ਰਿਹਾ ਸੀ, ਸਾਰੇ ਯੋਧਿਆਂ ਨੂੰ ਵਰਜ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਇਕੱਠਿਆਂ ਕਰਕੇ ਗੁਰੂ ਸਾਹਿਬ ਦੀ ਜੈ ਜੈਕਾਰ ਕਰਦਿਆਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੈ ਜੈ ਕਰਦਿਆਂ ਛੇਵੇਂ ਪਾਤਸ਼ਾਹ ਜੀ ਦੇ ਕੋਲ ਸਾਰੀ ਫੌਜ ਨੂੰ ਲੈ ਕੇ ਪਹੁੰਚੇ ਹਨ।
ਜੋ ਕਾਇਲ ਗੁਰ ਬੀਰ ਪਰਿਓ ਰਣ,
ਜਿਹੜੇ ਜੰਗ ਦੇ ਮੈਦਾਨ ਚ ਮਹਾਰਾਜ ਜੀ ਦੇ ਯੋਧੇ ਕਾਇਲ ਸਨ, ਜ਼ਖਮੀ ਸਨ,
ਤਿਸ ਕੀ ਸੁਧ ਕਰ ਲੀਨ ਉਠਾਈ,
ਉਹਨਾਂ ਦੀ ਖਬਰ ਸਾਰ ਲੈ ਕੇ ਜ਼ਖਮੀਆਂ ਦੀ ਸੰਭਾਲ ਕੀਤੀ। ਹੁਣ ਜ਼ਖਮੀਆਂ ਨੂੰ ਚੁੱਕਿਆ ਰਣ ਭੂਮੀ ਵਿੱਚੋਂ,
ਦੁੰਦਪਦੀ ਜੀਤ ਕੀ ਬਾਜਤ,
ਨਗਾਰਚੀ ਨੂੰ ਹੁਕਮ ਹੋਇਆ ਕਿ ਹੁਣ ਜਿੱਤ ਦਾ ਨਗਾਰਾ ਵਜਾਓ। ਤੋ ਪਾਤਸ਼ਾਹ ਜੀ ਦੀ ਆਗਿਆ ਪ੍ਰਾਪਤ ਕਰਕੇ ਰਣ ਭੂਮੀ ਚ ਜੋ ਮਹਾਰਾਜ ਜੀ ਦੇ ਯੋਧਿਆਂ ਨੇ ਗੁਰਦੇਵ ਨੇ ਜਿੱਤ ਪ੍ਰਾਪਤ ਕੀਤੀ ਹੈ, ਉਹ ਜਿੱਤ ਦੇ ਨਗਾਰੇ ਤੇ ਚੋਭਾ ਮਾਰੀਆਂ ਤੇ ਜਿੱਤ ਦਾ ਨਗਾਰਾ ਵਜਾਇਆ ਗਿਆ।
ਸੁਭੱਟ ਪ੍ਰਮੋਦਤ ਭੀ ਸਮੁਦਾਈ,
ਜਿੰਨੇ ਗੁਰਦੇਵ ਦੇ ਸੂਰਮੇ ਸਨ, ਯੋਧੇ ਸਨ, ਸਾਰੇ ਬੜੇ ਆਨੰਦਿਤ ਹੋਏ, ਬੜੇ ਪ੍ਰਸੰਨ ਹੋਏ ਕਿ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਅਸੀਂ ਜੰਗ ਜਿੱਤਿਆ ਹੈ।
ਜੋਧ ਸਹਿਤ ਜੈ ਸ਼੍ਰੀ ਹਰਗੋਬਿੰਦ,
ਭਾਈ ਜੋਧ ਰਾਏ ਜੀ ਦੇ ਸਮੇਤ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੜੇ ਹਨ,
ਕਰਤ ਕੁਲਾਹਲ ਕੋ ਤੇ ਆਈ,
ਉੱਥੇ ਆ ਗਏ ਸਾਰੇ ਯੋਧੇ ਕੁਲਾਹਲ ਕਰਦਿਆਂ, ਤਲਵਾਰਾਂ ਲਹਿਰਾਉਂਦਿਆਂ, ਬੰਦੂਕਾਂ ਨਾਲ ਹਵਾਈ ਫੈਰ ਕਰਦਿਆਂ ਵੀ ਅਸੀਂ ਜਿੱਤ ਕੇ ਆਏ ਹਾਂ। ਮਹਾਰਾਜ ਛੇਵੇਂ ਪਾਤਸ਼ਾਹ ਕੋਲ ਪਹੁੰਚ ਗਏ ਸਾਰੇ ਯੋਧੇ,
ਚਰਨ ਨਿਹੋਰਤ ਸਭ ਕਰ ਜੋਰਤ,
ਸਭ ਆ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਦੇ, ਨਮਸਕਾਰ ਕਰਦੇ, ਮਹਾਰਾਜ ਜੀ ਨੂੰ ਵਧਾਈਆਂ ਦਿੰਦੇ, ਗੁਰੂ ਹਰਗੋਬਿੰਦ ਸਾਹਿਬ ਵਧਾਈਆਂ ਹੋਵਣ, ਆਪ ਜੀ ਨੇ ਜੰਗ ਚ ਫਤਿਹ ਪ੍ਰਾਪਤ ਕਰ ਲਈ ਹੈ, ਮਹਾਰਾਜ ਵਧਾਈਆਂ ਹੋਣ, ਵਧਾਈਆਂ ਹੋਣ, ਏਦਾਂ ਵਧਾਈਆਂ ਵੱਜੀਆਂ ਹਨ।
ਗੁਰ ਮਹਿਮਾ ਕੈ ਸੀਸ ਨਿਵਾਈ,
ਸਤਿਗੁਰਾਂ ਦੀ ਮਹਿਮਾ ਕਰ ਕਰਕੇ ਮਹਾਰਾਜ ਜੀ ਦੇ ਯੋਧੇ ਸੀਸ ਨਵਾਉਂਦੇ, ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾ ਕੇ ਮੱਥਾ ਟੇਕਦੇ ਨੇ।
ਸਭ ਕੋ ਸਤਿਗੁਰ ਕਰਿਓ ਸੰਭਾਰਨ,
ਮਹਾਰਾਜ ਜੀ ਨੇ ਸਭ ਦੀ ਸੰਭਾਲ ਕੀਤੀ, ਜਿੰਨੇ ਯੋਧੇ ਸਨ ਸਾਰਿਆਂ ਦੀ ਸੰਭਾਲ ਕੀਤੀ, ਕੱਲੇ ਕੱਲੇ ਬਾਰੇ ਜਾਣਕਾਰੀ ਲਈ।
ਬੂਜਤ ਜੋਧ ਸੰਗ ਸਤ ਭਾਈ
ਜੀ ਚੱਲ ਕੇ ਆਪਣੇ ਡੇਰੇ ਤੇ ਆਏ, ਆਪਣੇ ਸੂਰਮਿਆਂ ਦੀ ਸਾਰ ਸੰਭਾਲ ਕੀਤੀ।
ਨਿਜ ਡੇਰੇ ਮੈਂ ਉਤਰੀ ਆਏ,
ਆ ਕੇ ਆਪਣੇ ਡੇਰੇ ਚ ਉਤਾਰਾ ਕੀਤਾ। ਜੋਧ ਸ਼ਾਹ ਜੀ ਆਪਣਾ ਜਿੱਥੇ ਉਹਨਾਂ ਦਾ ਪੜਾ ਸੀ, ਤੰਬੂ ਲੱਗਾ ਸੀ, ਉੱਥੇ ਆਏ ਹਨ।
ਸੋ ਗਿਨਵਾਈ ਜੋਧਾ ਸਮੁਦਾਈ,
ਇਹਨੇ ਗਿਣਤੀ ਕਰਵਾਈ ਵੀ 1000 ਸੂਰਮਾ ਜੋਧ ਸ਼ਾਹ ਦੇ ਨਾਲ ਸੀ, ਉਹਨਾਂ ਦੀ ਗਿਣਤੀ ਕਰਵਾਈ, ਵੇਖੋ ਭਾਈ ਕਿੰਨੇ ਜਿਉਂਦੇ ਆ ਤੇ ਸ਼ਹੀਦੀਆਂ ਕਿੰਨੇ ਪਾ ਗਏ ਨੇ, ਜ਼ਖਮੀ ਕਿੰਨੇ ਨੇ, ਕੱਲੇ ਕੱਲੇ ਦੀ ਪੜਤਾਲ ਕੀਤੀ, ਕਿਉਂਕਿ ਜਥੇਦਾਰ ਦਾ ਇਹੀ ਮਤਲਬ ਹੁੰਦਾ ਜਥੇ ਦੀ ਸਾਰ ਸੰਭਾਲ ਕਰੇ, ਉਹੀ ਜਥੇਦਾਰ ਹੁੰਦਾ ਜਿਹੜਾ ਜਥੇ ਨੂੰ ਸੰਭਾਲੇ, ਜਿਹੜਾ ਜਥੇ ਨੂੰ ਨਾ ਸੰਭਾਲੇ ਉਹ ਕਿਵੇਂ ਜਥੇਦਾਰ ਹੋ ਸਕਦਾ। ਇਹ ਜਥੇਦਾਰ ਸੀ 1000 ਫੌਜ ਦਾ, ਆਪਣੇ ਕੱਲੇ ਕੱਲੇ ਸੂਰਮੇ ਦੀ ਸੰਭਾਲ ਕੀਤੀ, ਜਿਹੜਾ ਕੋਈ ਜ਼ਖਮੀ ਸੀ ਉਹਨਾਂ ਦੀ ਮਲਮ ਪੱਟੀ ਦਾ ਹੁਕਮ ਕੀਤਾ, ਜਿਹੜੇ ਚੜ੍ਹਾਈ ਕਰ ਗਏ ਉਹਨਾਂ ਬਾਰੇ, ਜਿਹੜੇ ਸ਼ਹੀਦੀ ਪਾ ਗਏ ਉਹਨਾਂ ਬਾਰੇ ਵੀ ਪਤਾ ਕੀਤਾ, ਬਾਕੀ ਜਿਉਂਦੇ ਕਿੰਨੇ ਨੇ ਉਹਨਾਂ ਦੀ ਵੀ ਗਿਣਤੀ ਕੀਤੀ।
ਸੈਨਾਪਤੀ ਸਭ ਬੂਜਨ ਕੀਨ,
ਜਿਹੜੇ ਇਹਨਾਂ ਦੇ ਅੱਗੇ ਸੈਨਾਪਤੀ ਸੀ ਜੋਧ ਸ਼ਾਹ ਦੇ, ਆਗੂ ਬਣਾਏ ਹੋਏ ਸੀ ਫੌਜ ਦੇ ਸਿਪਾਹੀ ਸਲਾਰ, ਉਹਨਾਂ ਨੂੰ ਕੱਲੇ ਕੱਲੇ ਨੂੰ ਬੁਲਾ ਕੇ ਰਿਪੋਰਟ ਪੁੱਛੀ, ਦੱਸੋ ਵੀ ਤੇਰੇ ਨਾਲ ਜਿਹੜਾ ਸੋ ਯੋਧਿਆਂ ਦਾ ਜਥਾ ਸੀ ਉਹਨਾਂ ਦਾ ਕੀ ਬਣਿਆ, ਕਿੰਨੇ ਨੇ ਤੇਰੇ ਨਾਲ ਹੁਣ ਇਸ ਵੇਲੇ, ਕਿੰਨੇ ਸ਼ਹੀਦ ਹੋਏ ਨੇ, ਕਿੰਨੇ ਜ਼ਖਮੀ ਹੋਏ ਨੇ, ਏਦਾਂ ਕੱਲੇ ਕੱਲੇ ਕੋਲੋਂ ਖਬਰ ਸਾਰ ਲੈਂਦੇ ਹਨ।
ਕੀਤਕ ਸੁਭੱਟ ਰਹੀ ਰਣ ਥਾਈ,
ਕਹਿੰਦੇ ਪਤਾ ਕਰੋ ਵੀ ਰਣ ਭੂਮੀ ਚ ਟੋਟਲ ਕਿੰਨੇ ਸਿੱਖ ਸ਼ਹੀਦ ਹੋ ਗਏ ਆ, ਸਾਡੀ ਫੌਜ ਵਿੱਚੋਂ ਉਧਰੋਂ ਗੁਰਦੇਵ ਦੀ ਫੌਜ ਵਿੱਚੋਂ ਵੀ ਸ਼ਹੀਦੀਆਂ ਪਾ ਗਏ ਨੇ ਬਹੁਤ ਜਾਣੇ ਯੋਧੇ, ਪਤਾ ਕਰੋ ਕਿ ਸਤਿਗੁਰੂ ਜੀ ਦੇ ਦਲ ਵਿੱਚੋਂ ਤੇ ਆਪਣੇ ਦਲ ਵਿੱਚੋਂ ਟੋਟਲ ਕਿੰਨੀਆਂ ਸ਼ਹੀਦੀਆਂ ਹੋਈਆਂ ਹਨ।
ਗਿਨ ਕੈ ਸਬਨ ਆਨ ਸੁਧ ਦੀਨਸ।
ਏਦਾਂ ਸਭ ਨੇ ਆ ਕੇ ਆਪੋ ਆਪਣੇ ਜਥਿਆਂ ਦੀ ਗਿਣਤੀ ਕੀਤੀ, ਜਿੰਨੇ ਜਿੰਨੇ ਕਿਸੇ ਦੇ ਜਥੇ ਚ ਬੰਦੇ ਸਨ ਉਹਨਾਂ ਦੀ ਗਿਣਤੀ ਮਿਣਤੀ ਕਰਕੇ ਆਏ।
ਮਹਾਰਾਜ ਰਾਵਰ ਕੀ ਬੀਰ।
ਫਿਰ ਸਤਿਗੁਰੂ ਜੀ ਕੋਲ ਆ ਕੇ ਦੱਸਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਜੋਧ ਰਾਏ ਕੀ ਚਮੂ ਸਹਿਤ ਸਭ।
ਕਹਿਣ ਲੱਗੇ ਮਹਾਰਾਜ, ਤੁਹਾਡੇ ਸੂਰਮਿਆਂ ਸਮੇਤ ਔਰ ਜੋਧ ਸ਼ਾਹ ਜੀ ਦੇ ਜਿਹੜੇ ਸੂਰਮੇ ਨੇ ਉਹਨਾਂ ਦੇ ਸਮੇਤ।
ਪਹੁੰਚੇ ਸੁਰਗ ਜੋ ਤਿਆਗ ਸਰੀਰ।
ਜਿਹੜੇ ਯੋਧੇ ਜੰਗ ਦੇ ਮੈਦਾਨ ਚ ਸਰੀਰ ਤਿਆਗ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਹਨ।
ਸਭ ਗਿਨ ਲੀਨ ਭਲੇ ਕਰ ਨਿਰਣੇ।
ਅਸੀਂ ਉਹਨਾਂ ਸਾਰਿਆਂ ਦੀ ਗਿਣਤੀ ਕਰ ਆਏ ਆ ਤੇ ਪੂਰਨ ਤੌਰ ਤੇ ਨਿਰਣਾ ਕਰ ਲਿਆ ਕਿ ਕਿੰਨੇ ਯੋਧੇ ਸ਼ਹੀਦ ਹੋਏ ਨੇ। ਅਸੀਂ ਕੱਲੇ ਕੱਲੇ ਦੀ ਗਿਣਤੀ ਕਰ ਆਏ ਹਾਂ।
201,000 ਰਣ ਤੀਰ।
ਆਪ ਜੀ ਦੀ ਫੌਜ ਵਿੱਚੋਂ ਤੇ ਜੋਧ ਸ਼ਾਹ ਜੀ ਦੀ ਫੌਜ ਵਿੱਚੋਂ ਜਿਹੜੇ ਯੋਧੇ ਸ਼ਹੀਦ ਹੋਏ ਨੇ ਮਹਾਰਾਜ, ਉਹਨਾਂ ਦੀ ਕੁੱਲ ਗਿਣਤੀ 1200 ਹੈ।
ਸਤਿ ਸ੍ਰੀ ਅਕਾਲ।
ਆਪ ਜੀ ਦੇ 1200 ਸੂਰਮੇ ਸ਼ਹੀਦ ਹੋਏ ਹੈ, ਪਰ ਉਧਰ ਦੁਸ਼ਮਣ ਦਲ ਦੀਆਂ ਫੌਜਾਂ ਚੋਂ 35,000 ਦੇ ਨੇੜੇ ਦੁਸ਼ਮਣਾਂ, ਥੋੜੇ ਬਹੁਤੇ ਹੀ ਬਚੇ ਉਹਨਾਂ ਚੋਂ, 35,000 ਫੌਜ ਰਣ ਭੂਮੀ ਚ ਮਰੀ ਪਈ ਹੈ ਮਹਾਰਾਜ ਨਜ਼ਰ ਆਉਂਦੀ ਹੈ। ਤੇ ਆਪ ਜੀ ਦੇ ਯੋਧੇ ਕੇਵਲ 1200 ਯੋਧੇ ਜਿਹੜੇ ਆਪਣਾ ਜੀਵਨ ਸਫਲ ਕਰ ਗਏ, ਆਪਣਾ ਮਰਨਾ ਸਫਲ ਕਰ ਗਏ ਮਹਾਰਾਜ, ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਨੇ।
ਤੁਰਕਨ ਸੋਲਾ ਰਹੀ ਤੇ ਆਪ ਕੇ।
ਤੁਰਕਾਂ ਨਾਲ ਲੜਦਿਆਂ ਹੋਇਆ ਆਪ ਜੀ ਤੋਂ ਉਹਨਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ।
ਰਹੀ ਖੀਤ ਰਣ ਵਿਖੀ ਗਹੀਰ।
ਰਣ ਭੂਮੀ ਵਿੱਚ ਰਹਿ ਗਏ, ਯਾਨੀ ਕਿ ਸ਼ਹੀਦ ਹੋ ਗਏ 1200 ਯੋਧੇ।
ਨਿਜ ਨਿਜ ਡੇਰੀ ਮੈਂ ਬਿਸਰਾਮੀ।
ਏਦਾਂ ਇਹ ਦੱਸ ਕੇ ਫਿਰ ਸਾਰੇ ਯੋਧੇ ਆਪੋ ਆਪਣੇ ਸਥਾਨ ਜਿੱਥੇ ਜਿੱਥੇ ਜਿਨ੍ਹਾਂ ਜਿਨ੍ਹਾਂ ਦੇ ਪੜਾਅ ਸੀ ਉੱਥੇ ਗਏ ਜਲ ਪਾਣੀ ਵਰਤਣ ਵਾਸਤੇ, ਕਿਉਂਕਿ ਪੂਰੀ ਰਾਤ ਹੋ ਗਈ ਸੀ ਲੜਦਿਆਂ, ਦਿਨ ਵੀ ਸਾਰਾ ਬੀਤ ਚੁੱਕਾ, ਸ਼ਾਮ ਦਾ ਸਮਾਂ ਹੋ ਚੁੱਕਾ ਸੀ। ਤੋ ਥੱਕੇ ਟੁੱਟੇ ਸਨ ਯੋਧੇ, ਆਪੋ ਆਪਣੇ ਡੇਰਿਆਂ ਤੇ ਜਲ ਪਾਣੀ ਵਰਤਣ ਨੂੰ ਗਏ।
ਘਾਇਲ ਸੁਪੱਟ ਕਿਤਕ ਲੀ ਸਾਰੇ।
ਜਿਹੜੇ ਘਾਇਲ ਸਨ ਉਹਨਾਂ ਦੀ ਸਾਰ ਸੰਭਾਲ ਕਰਨ ਲੱਗੇ, ਜ਼ਖਮੀਆਂ ਦੀ ਮਲਮ ਪੱਟੀ। ਕੱਲੇ ਨਹੀਂ ਵੀ ਜਿਹੜੇ ਗੁਰਦੇਵ ਦੇ ਯੋਧੇ, ਦੁਸ਼ਮਣਾਂ ਦੀ ਫੌਜ ਵਿੱਚੋਂ ਵੀ ਜਿਹੜਾ ਕੋਈ ਜ਼ਖਮੀ ਸੀ ਉਹਦਾ ਵੀ ਇਲਾਜ ਕੀਤਾ। ਇਹੋ ਜਿਹੇ ਗੁਰਦੇਵ ਜੀ ਪਰਉਪਕਾਰੀ ਹਨ। ਹਾਂਜੀ,
ਸਭ ਪਰ ਸੇਵਕ ਸੇਵਾ ਕੀ ਹਿਤ।
ਜਿਹੜੇ ਗੁਰਦੇਵ ਦੇ ਜ਼ਖਮੀ ਯੋਧੇ ਨੂੰ ਨਾ ਸਾਰਿਆਂ ਤੇ ਸੇਵਾਦਾਰ ਲਾ ਦਿੱਤੇ ਪੱਕੇ, ਇਹ ਨਹੀਂ ਕਿ ਉਹਨਾਂ ਤੋਂ ਕੋਈ ਪਾਸੇ ਹਟ ਜੇ। ਜਿਹੜਾ ਕੋਈ ਜ਼ਖਮੀ ਆ ਉਹਦੇ ਤੇ ਕੱਲੇ ਕੱਲੇ ਤੇ ਬੰਦਾ ਲਾ ਦਿੱਤਾ ਵੀ ਤੂੰ ਇਹਦਾ ਖਿਆਲ ਰੱਖਣਾ, ਇਹਦੇ ਕੋਲ ਜਲ ਪਾਣੀ ਦੀ ਕਿਸੇ ਵਸਤੂ ਦੀ ਕਮੀ ਨਾ ਆਵੇ।
ਕਰੀ ਸੁਪੁਰਦ ਭਲੀ ਪ੍ਰਤਪਾਰ।
ਜ਼ਿੰਮੇਵਾਰੀ ਲਾ ਦਿੱਤੀ ਵੀ ਆਹ ਯੋਧੇ ਦੀ ਜ਼ਿੰਮੇਵਾਰੀ ਤੇਰੀ ਆ, ਇਹਦੀ ਤੇਰੀ ਆ, ਏਦਾਂ ਜ਼ਿੰਮੇਵਾਰੀ ਲਾ ਦਿੱਤੀ ਬਾਕੀ ਸੂਰਮਿਆਂ ਦੀ। ਜਿਹੜੇ ਜ਼ਖਮੀ ਸਨ ਉਹਨਾਂ ਦੀ ਮਲਮ ਪੱਟੀ ਤੇ ਇਲਾਜ ਦਾ ਪ੍ਰਬੰਧ ਕਰ ਦਿੱਤਾ।
ਜੋਧ ਰਾਏ ਕੋ ਨਿਕਟ ਹਕਾਰਿਓ।
ਉਧਰ ਜੋਧ ਰਾਏ ਨੇ ਵੀ ਪੂਰੀ ਤਸੱਲੀ ਕਰ ਲਈ ਆਪਣੇ ਸੂਰਮਿਆਂ ਦੀ। ਫਿਰ ਛੇਵੇਂ ਪਾਤਸ਼ਾਹ ਨੇ ਜੋਧ ਰਾਏ ਨੂੰ ਆਪਣੇ ਕੋਲ ਵਾਪਸ ਬੁਲਾਇਆ।
ਤਨ ਮੈਂ ਛੱਦ ਤੇ ਭਇਓ ਸੁਮਾਰ।
ਜੋਧ ਰਾਏ ਦੇ ਸਰੀਰ ਤੇ ਵੀ ਬਹੁਤ ਸਾਰੇ ਜ਼ਖਮ ਸੀ, ਕਿਉਂਕਿ ਭਾਈ ਜੋਧ ਰਾਏ ਜੀ ਬੜੀ ਦਲੇਰੀ ਨਾਲ ਰਣ ਭੂਮੀ ਚ ਅੱਗੇ ਵੱਧ ਕੇ ਲੜੇ ਨੇ, ਤਨ ਤੇ ਬਹੁਤ ਜ਼ਿਆਦਾ ਜ਼ਖਮ ਸੀ ਉਹਨਾਂ ਦੇ ਸਰੀਰ ਤੇ ਵੀ।
ਕਿਰਪਾ ਨਿਦਾਨ ਕਿਰਪਾ ਕਰ ਦੇਖਿਓ।
ਜਦੋਂ ਕਿਰਪਾ ਦੇ ਸਾਗਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਕਿਰਪਾ ਭਰੀ ਨਿਗਾਹ ਨਾਲ ਜੋਧ ਰਾਏ ਦੇ ਤਨ ਵੱਲ ਵੇਖਿਆ।
ਹੱਥ ਸਪਰਸ਼ਨ ਕਰਿਓ ਉਦਾਰ।
ਜਿਹੜੇ ਤਨ ਤੇ ਜ਼ਖਮ ਸੀ ਉਹਨਾਂ ਜ਼ਖਮਾਂ ਨੂੰ ਮਹਾਰਾਜ ਜੀ ਦਾ ਆਪਣੇ ਹੱਥਾਂ ਨਾਲ ਸਪਰਸ਼ ਕਰ ਦੇ। ਨਾਲੇ ਕਹੀ ਜਾਂਦੇ ਜੋਧ ਰਾਏ ਆ ਇੱਥੇ ਵੀ ਲੱਗਾ ਤੇਰੇ ਸ਼ਸਤਰ, ਆ ਇੱਥੇ ਵੀ ਤੇਰੇ ਫੱਟ ਵੱਜਾ। ਨਾਲੇ ਹੱਥ ਫੇਰੀ ਜਾਂਦੇ, ਜਿੱਥੇ ਜਿੱਥੇ ਹੱਥ ਫੇਰੀ ਜਾਂਦੇ ਉਹ ਜ਼ਖਮ ਦੀ ਪੀੜ ਨਾਲ ਹੀ ਠੀਕ ਹੋਈ ਜਾਂਦੀ।
ਸਤਿ ਸ੍ਰੀ ਅਕਾਲ।
ਜੋਧ ਰਾਏ ਜ਼ਖਮ ਸੀ, ਉਧਰੋਂ ਸਰਦੀ ਬਹੁਤ ਜ਼ਿਆਦਾ ਸੀ, ਠੰਡ ਦੇ ਵਿੱਚ ਤਾਂ ਜ਼ਖਮ ਉਦਾਂ ਹੀ ਜਿਹੜਾ ਤਲਵਾਰਾਂ ਦੇ ਫੱਟ ਹੁੰਦੇ ਆ ਨਾ ਸ਼ਸਤਰਾਂ ਦੇ, ਇਹਦੀ ਚੀਸ ਬੜੀ ਭਿਆਨਕ ਉੱਠਦੀ ਹੈ। ਜਿਹਦੇ ਕਦੇ ਕਿਸੇ ਦੇ ਤਨ ਤੇ ਲੱਗੀ ਹੋਵੇ ਕੋਈ ਤਲਵਾਰ ਦਾ ਕਦੇ ਫੱਟ ਲੱਗਾ, ਉਹਨੂੰ ਪਤਾ ਹੋਵੇਗਾ ਕਿ ਬਹੁਤ ਜ਼ਿਆਦਾ ਇਹਦੀ ਚਸਕ ਜਿਹੜੀ ਆ ਉਹ ਅੰਦਰੋਂ ਉੱਠਦੀ। ਫਿਰ ਠੰਡ ਹੋਵੇ ਹੋਰ ਜ਼ਿਆਦਾ ਦਰਦ ਹੁੰਦੀ। ਛੇਵੇਂ ਪਾਤਸ਼ਾਹ ਨਾਲੇ ਵੇਖੀ ਜਾਂਦੇ, ਨਾਲੇ ਆਪਣੇ ਹੱਥ ਨਾਲ ਟੋਈ ਜਾਂਦੇ, ਤੇ ਜਿਵੇਂ ਜਿਵੇਂ ਹੱਥ ਦਾ ਸਪਰਸ਼ ਕਰਦੇ ਨਾਲ ਹੀ ਉਹਦਾ ਦਰਦ ਦੂਰ ਕਰੀ ਜਾਂਦੇ ਹਨ।
ਜੈ ਜੈ ਕਾਵ ਅਲਪ ਕੈ ਦੀਰਗ,
ਜਿੱਥੇ ਜਿੱਥੇ ਵੀ ਜ਼ਖਮ ਸੀ ਜੋਧ ਸ਼ਾਹ ਦੇ ਸਰੀਰ ਤੇ, ਭਾਵੇਂ ਕੋਈ ਛੋਟਾ ਜ਼ਖਮ ਹੈ ਚਾਹੇ ਕੋਈ ਵੱਡਾ ਡੂੰਘਾ ਹੈ,
ਸਭ ਕੀ ਪੀਰ ਹਰੀ ਗੁਰ ਪੀਰ,
ਪੀਰਾਂ ਦੇ ਪੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸਾਰੇ ਜ਼ਖਮਾਂ ਦੀ ਪੀੜ ਖੇਚੀ ਲਈ ਆਪਣੇ ਹੱਥ ਨਾਲ। ਇਹੋ ਜੀ ਦਇਆ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਬਿਧੀ ਚੰਦ ਅਰ ਜਾਤੀ ਮਲਕ ਜੋ,
ਭਾਈ ਬਿਧੀ ਚੰਦ ਜੀ, ਭਾਈ ਜਾਤੀ ਮਲਕ ਜੀ, ਇਹ ਵੀ ਪੂਰੇ ਜ਼ਖਮੀ ਸਨ।
ਸਭ ਪਰ ਦ੍ਰਿਸ਼ਟ ਡਾਰ ਸੁਖ ਤੀਰ,
ਜਿੰਨੇ ਵੀ ਜ਼ਖਮੀ ਸੀ ਸਾਰੇ ਜ਼ਖਮੀਆਂ ਤੇ ਮਹਾਰਾਜ ਜੀ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ, ਜਿਹਦੇ ਵੱਲ ਵੇਖਦੇ ਨੇ ਉਹਦੀ ਦਰਦ ਦੂਰ ਕਰ ਦਿੰਦੇ ਆ। ਜਿੰਨੇ ਵੀ ਜ਼ਖਮੀ ਯੋਧੇ ਸਨ ਸਭ ਵੱਲ ਵੇਖਦਿਆਂ ਮਹਾਰਾਜ ਗਰੀਬ ਨਵਾਜ ਉਹਨਾਂ ਦੀ ਦਰਦ ਹਰ ਲੈਂਦੇ ਐ, ਇੰਨੇ ਕਿਰਪਾਲੂ ਤੇ ਦਿਆਲੂ ਹਨ।
ਨਹੀਂ ਛਦਨ ਕੋ ਕਸ਼ਟ ਰਿਓ ਕਿਸ,
ਕਹਿੰਦੇ ਜਿੰਨੇ ਯੋਧੇ ਫਿਰ ਨਵੇਂ ਨਰੋਏ ਹੋ ਗਏ ਉਹਨਾਂ ਨੂੰ ਜ਼ਖਮਾਂ ਦੀ ਪੀੜ ਹੀ ਨਹੀਂ ਰਹੀ, ਉਹਨਾਂ ਨੂੰ ਏਦਾਂ ਜਾਪੇ ਵੀ ਜਿਵੇਂ ਤਨ ਤੇ ਕੋਈ ਜ਼ਖਮ ਹੈ ਹੀ ਨਹੀਂ, ਏਦਾਂ ਬਿਲਕੁਲ ਹੀ ਸਰੀਰ ਚੜ੍ਹਦੀ ਕਲਾ ਚ ਹੋ ਗਏ ਸਾਰੇ ਯੋਧਿਆਂ ਦੇ।
ਕਿਤਕ ਦਿਨਨ ਮੈਂ ਸ਼ੁੱਧ ਸਰੀਰ,
ਤੇ ਉਹ ਜ਼ਖਮ ਕੁਝ ਦਿਨਾਂ ਚ ਹੀ ਰਾਜੀ ਹੋ ਗਏ। ਕੁਝ ਦਿਨਾਂ ਚ ਜਿਹੜੇ ਜ਼ਖਮ ਕਈ ਕਈ ਮਹੀਨੇ ਨਹੀਂ ਸੀ ਠੀਕ ਹੋਣ ਵਾਲੇ, ਉਹ ਮਹਾਰਾਜ ਜੀ ਦੀ ਕਿਰਪਾ ਨਾਲ ਕੁਝ ਦਿਨਾਂ ਚ ਸਾਰੇ ਸਰੀਰ ਬਿਲਕੁਲ ਸ਼ੁੱਧ ਹੋ ਗਏ, ਜ਼ਖਮ ਰਾਜੀ ਹੋ ਗਏ, ਮਿਚ ਗਏ।
ਖਾਨ ਪਾਨ ਕਰ ਸਭ ਬਿਸਰਾਮੀ,
ਕਹਿੰਦੇ ਹੁਣ ਖਾਨ ਪਾਨ ਲੰਗਰ ਪਾਣੀ ਦਾ ਪ੍ਰਬੰਧ ਹੋਇਆ, ਸਾਰੀ ਫੌਜ ਨੇ ਲੰਗਰ ਪ੍ਰਸ਼ਾਦਾ ਛੱਕ ਕੇ ਕੁਝ ਆਰਾਮ ਕੀਤਾ।
ਘੋਰਨ ਕੋ ਦੀ ਕਰ ਤ੍ਰਿਣ ਨੀਰ,
ਘੋੜੇ ਵੀ ਹੰਬੇ ਪਏ ਸੀ ਸਾਰੀ ਰਾਤ ਦੇ ਥੱਕੇ, ਘੋੜਿਆਂ ਨੂੰ ਪਾਣੀ ਵਿਖਾਇਆ, ਘਾਹ ਪੱਠਾ ਪਾਇਆ, ਦਾਣਾ ਪਾਇਆ।
ਸ਼ਸਤਰ ਡਾਰ ਕਰ ਕਾਇਰ ਆਏ,
ਹੁਣ ਜਿਹੜੇ ਕਾਇਰ ਸੀ ਉਹ ਗ੍ਰਿਫਤਾਰ ਕੀਤੇ ਹੋਏ ਬੰਦੀ ਬਣਾਏ ਹੋਏ ਸੀ ਤੁਰਕਾਂ ਦੇ ਵਿੱਚ, ਜਿਹੜੇ ਸ਼ਸਤਰ ਸੁੱਟ ਦਿੱਤੇ ਜਿਨ੍ਹਾਂ ਨੇ, ਉਹ ਜਿੰਨੇ ਕਾਇਰ ਸੀ ਜਿਹੜੇ ਲੜੇ ਨਹੀਂ, ਜਿਨ੍ਹਾਂ ਹਥਿਆਰ ਸੁੱਟ ਦਿੱਤੇ, ਘਾਹ ਮੂੰਹ ਚ ਲੈ ਲਿਆ ਵੀ ਸਾਨੂੰ ਨਾ ਮਾਰਿਓ, ਉਹ ਲੈ ਆਂਦੇ ਸਾਰੇ ਫੜ ਕੇ ਜਿੰਨੇ ਵੀ ਤੁਰਕ ਸਨ।
ਜਲ ਤਲਾਓ ਤੇ ਪਾਨ ਕਰੰਤ,
ਉਹਨਾਂ ਨੂੰ ਆਖਿਆ ਉਹ ਭਾਈ ਇੱਥੇ ਤੁਸੀਂ ਵੀ ਜਲ ਪਾਣੀ ਛਕੋ, ਲੰਗਰ ਤਿਆਰ ਹੈ ਛਕੋ। ਵੇਖੋ ਜੇ ਜੰਗ ਦੇ ਮੈਦਾਨ ਦੇ ਵਿੱਚ ਲੜੇ ਤੇ ਲੜਾਈ ਵੀ ਖੂਬ ਕੀਤੀ, ਜਦੋਂ ਹੁਣ ਹਥਿਆਰ ਸੁੱਟ ਕੇ ਆ ਗਏ, ਕਹਿੰਦੇ ਜੇ ਸ਼ਰਨ ਆ ਗਏ ਤੇ ਸ਼ਰਨ ਆਇਆਂ ਨੂੰ ਲੰਗਰ ਵੀ ਮਿਲੇਗਾ, ਜਲ ਪਾਣੀ ਵੀ, ਚੜ੍ਹ ਕੇ ਆਏ ਨੂੰ ਤੇਗ ਤੇ ਸ਼ਰਨ ਆਏ ਨੂੰ ਦੇਗ। ਇਹ ਗੁਰੂ ਨਾਨਕ ਸਾਹਿਬ ਦਾ ਘਰ, ਵੇਖੋ ਕੈਸੀ ਵਡਿਆਈ ਸਤਿਗੁਰਾਂ ਦੇ ਘਰ ਦੀ, ਬਾ ਕਮਾਲ ਵਡਿਆਈ ਹੈ ਕਿ ਉਹ ਜਿਹੜੇ ਮਾਰਨ ਨੂੰ ਖੜੇ ਸੀ ਕੁਝ ਸਮਾਂ ਪਹਿਲਾਂ, ਉਹਨਾਂ ਨੂੰ ਕਹਿੰਦੇ ਆਓ ਜਲ ਛਕ ਲਓ, ਤਲਾਬ ਸੀ ਮਹਾਰਾਜ ਜੀ ਦੇ ਲਾਗੇ, ਉੱਥੋਂ ਜਲ ਛਕਾਇਆ ਉਹਨਾਂ ਨੂੰ, ਫਿਰ ਲੰਗਰ ਪ੍ਰਸ਼ਾਦਾ ਵੀ ਛਕਾਇਆ।
ਹਸਨੇ ਖਾਨ ਦੂਤ ਸੋ ਮਿਲ ਕਰ,
ਜਿਹੜਾ ਹਸਨ ਖਾਨ ਦੂਤ ਸੀ ਇਹਨਾਂ ਦਾ, ਉਹ ਮਹਾਰਾਜ ਛੇਵੇਂ ਪਾਤਸ਼ਾਹ ਦਾ ਸੇਵਕ ਬਣ ਗਿਆ ਸੀ, ਉਹਨੂੰ ਮਹਾਰਾਜ ਜੀ ਨੇ ਆਗਿਆ ਕਰ ਦਿੱਤੀ ਵੀ ਇਹ ਤੇਰੇ ਹੀ ਸਾਥੀ ਭਾਈ ਬੰਧੂ ਨੇ, ਇਹਨਾਂ ਨੂੰ ਆਪਣੇ ਨਾਲ ਰਲਾ ਲੈ।
ਗੁਰਦਲ ਵਿਖੇ ਰਹੇ ਅਚਵੰਤ,
ਉਹਨਾਂ ਨੂੰ ਨਾਲ ਲੈ ਆਇਆ ਹਸਨ ਖਾਨ ਨੂੰ, ਉਹਨਾਂ ਨੂੰ ਆਪਣੇ ਅਧੀਨ ਕਰ ਲਿਆ, ਕਹਿੰਦਾ ਤੁਸੀਂ ਮੇਰੇ ਨਾਲ ਰਹੋ, ਕੁਝ ਨਹੀਂ ਵਿਗੜਦਾ, ਸਤਿਗੁਰੂ ਬੜੇ ਦਿਆਲੂ ਨੇ। ਉੱਥੇ ਗੁਰੂ ਦਲ ਚ ਹੀ ਰਹਿ ਗਏ ਸਾਰੇ, ਉੱਥੇ ਛਕਣ ਛਕਾਣ ਦਾ ਲੰਗਰ ਪ੍ਰਸ਼ਾਦੇ ਦਾ ਵੀ ਉਹਨਾਂ ਦਾ ਪ੍ਰਬੰਧ ਹੋ ਗਿਆ।
ਸ਼੍ਰੀ ਹਰਗੋਬਿੰਦ ਨਰਗਨ ਭੇਜੇ,
ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਨੇੜੇ ਤੇੜੇ ਪਿੰਡਾਂ ਚੋਂ ਕਾਮੇ ਤੇ ਮਜ਼ਦੂਰ ਬੁਲਾਏ,
ਜੈ ਜੀ ਠੀਕੀ ਲੋਥ ਦਿਖੰਤ,
ਉਹਨਾਂ ਨੂੰ ਵੀ ਕੰਮ ਲਾਉਣਾ ਸੀ। ਫਿਰ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਜਾਓ ਗੁਰੂ ਘਰ ਦੇ ਮਹਾਨ ਸੇਵਕ ਸਿੱਖ ਭਾਈ ਜੇਠਾ ਜੀ ਦਾ ਸਰੀਰ ਜਿੱਥੇ ਪਿਆ, ਉਹ ਜਿੱਥੇ ਸ਼ਹੀਦ ਹੋਏ ਨੇ, ਉਹਨਾਂ ਦਾ ਪਾਵਨ ਸਰੀਰ ਲੈ ਕੇ ਆਓ।
ਤਿਸ ਤੇ ਆਦ ਅਪਰ ਸਿੱਖ ਜੋਧਾ,
ਸਭ ਤੋਂ ਪਹਿਲਾਂ ਭਾਈ ਜੇਠਾ ਜੀ ਦਾ ਸਰੀਰ ਲਿਆਓ, ਉਹਨਾਂ ਤੋਂ ਇਲਾਵਾ ਬਾਕੀ ਜਿੰਨੇ ਯੋਧੇ ਨੇ ਸਾਡੇ ਸ਼ਹੀਦ ਹੋਏ ਉਹਨਾਂ ਸਾਰਿਆਂ ਦੇ ਸਰੀਰ ਇਕੱਠੇ ਕਰੋ।
ਮਰੀ ਪਰੀ ਲਰ ਕੈ ਬਲਵੰਤ,
ਜਿਹੜੇ ਬਲਵੰਤ ਯੋਧੇ ਸਾਡੇ ਸੂਰਮੇ ਆਪਣਾ ਆਪਾ ਕੁਰਬਾਨ ਕਰਕੇ ਸ਼ਹੀਦ ਹੋ ਗਏ ਨੇ, ਉਹਨਾਂ ਸਾਰੇ ਸ਼ਹੀਦਾਂ ਦੇ ਸਰੀਰ ਲੈ ਕੇ ਆਓ, ਇਕੱਤਰ ਕਰੋ।
ਸਭ ਇਕੱਠੇ ਕਰ ਦਾਹੋ ਦਿਓ ਤਿੰਨ,
ਔਰ ਇਕੱਠੇ ਕਰਕੇ ਉਹਨਾਂ ਦਾ ਇਕੱਠਾ ਦਾ ਇਕੱਠਿਆਂ ਦਾ ਅੰਗੀਠਾ ਤਿਆਰ ਕਰਨਾ, ਇੱਕੋ ਅੰਗੀਠੇ ਵਿੱਚ ਉਹਨਾਂ ਸਾਰਿਆਂ ਦਾ ਅੰਤਮ ਸੰਸਕਾਰ ਕਰਨਾ ਹੈ।
ਕਰੋ ਭਸਮ ਗਨ ਕਾਸ਼ਟ ਪਾਏ,
ਲੱਕੜਾਂ ਲਿਆਓ, ਕਿਉਂਕਿ ਬਾਲਣ ਪਹਿਲਾਂ ਹੀ ਬਹੁਤ ਇਕੱਠਾ ਕੀਤਾ ਹੋਇਆ ਸੀ, ਤੋ ਬਹੁਤ ਵੱਡਾ ਭਾਰੀ ਬਾਲਣ ਦਾ ਇਕੱਠ ਲਿਆਂਦਾ, ਇਕੱਠਾ ਕਰਕੇ ਸਮਦਾਏ।
ਗਰ ਤਖਨੋ ਇੱਕ ਦੀਰਗ ਨੀਕੂ।
ਵੇਖੋ ਦਿਆਲੂ ਸਤਿਗੁਰੂ ਕਹਿੰਦੇ ਜਿਹੜੇ ਤੁਰਕ ਮਰੇ ਪਏ ਆ ਇਹਨਾਂ ਦੀਆਂ ਵੀ ਲਾਸ਼ਾਂ ਨੀ ਏਦਾਂ ਰਹਿਣ ਦੇਣੀਆਂ, ਇਹਨਾਂ ਵਾਸਤੇ ਵੀ ਏਦਾਂ ਕਰੋ ਵੀ ਇਹਨਾਂ ਦੀ ਮਰਿਆਦਾ ਦਫਨ ਕਰਨ ਦੀ ਹੈ। ਇਹਨਾਂ ਵਾਸਤੇ ਇੱਕ ਵੱਡਾ ਸਾਰਾ ਟੋਆ ਪੁੱਟੋ ਜਿੱਥੇ ਸਾਰੇ ਸਰੀਰ ਜਿਹੜੇ ਨੇ ਇੱਕੋ ਟੋਏ ਦੇ ਵਿੱਚ ਇਹਨਾਂ ਨੂੰ ਪਾ ਕੇ ਉੱਤੇ ਮਿੱਟੀ ਪਾ ਕੇ ਇਹਨਾਂ ਨੂੰ ਦਫਨ ਕੀਤਾ ਜਾ ਸਕੇ।
ਜਿਸ ਮੈਂ ਤੁਰਕ ਭਰੀ ਸਮੁਦਾਇ।
ਟੋਆ ਬਹੁਤ ਵੱਡੇ ਆਕਾਰ ਦਾ ਚਾਹੀਦਾ ਕਿਉਂਕਿ 35,000 ਬੰਦੇ ਦੱਬਣੇ, ਉਹਨਾਂ ਲਈ ਕੋਈ ਛੋਟਾ ਟੋਆ ਤਾਂ ਨਹੀਂ ਸੀ ਪੁੱਟਿਆ ਜਾਣਾ। ਪਿੰਡਾਂ ਦੇ ਲੋਕ ਸੱਦ ਲਏ, ਫੌਜਾਂ ਵੀ ਲੱਗ ਗਈਆਂ, ਤੋ ਕਹਿੰਦੇ ਬਹੁਤ ਵੱਡੇ ਟੋਏ ਦੀ ਪੁੱਟਣ ਦੀ ਆਗਿਆ ਹੋਈ।
ਸਬਨ ਉਠਾਏ ਸੰਪੂਰਨ ਕਰੀਏ।
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਉਹ ਟੋਆ ਪੁੱਟ ਕੇ ਸਾਰੀਆਂ ਲਾਸ਼ਾਂ ਦੇ ਨਾਲ ਟੋਆ ਭਰ ਦਿਓ।
ਸ਼ਸਤਰ ਬਸਤਰ ਕੇ ਸੈਤ ਸੁਲਿਆਏ।
ਉਹਨਾਂ ਦੇ ਜਿਹੜੇ ਸ਼ਸਤਰ ਬਸਤਰ ਨੇ ਉਹਨਾਂ ਦੇ ਸਮੇਤ, ਇਹ ਨੀ ਵੀ ਕਿ ਉਹ ਮਰਿਆਂ ਨੂੰ ਤੁਸੀਂ ਜਦੋਂ ਵਿੱਚ ਪਾਓ ਤੇ ਉਹਨਾਂ ਦੀਆਂ ਤਲਵਾਰਾਂ ਕੱਢ ਲਓ ਜਾਂ ਉਹਨਾਂ ਦੇ ਗਹਿਣੇ ਲਾ ਲਓ। ਮਹਾਰਾਜ ਕਹਿੰਦੇ ਜੋ ਜੋ ਉਹਨਾਂ ਨੇ ਪਾਇਆ ਸ਼ਸਤਰ ਬਸਤਰਾਂ ਦੇ ਸਮੇਤ ਉਹਨਾਂ ਨੂੰ ਦਫਨ ਕਰਨਾ। ਵੇਖੋ ਹਾਲਾਂਕਿ ਜੰਗ ਦੀ ਮਰਿਆਦਾ ਇਹ ਹੁੰਦੀ ਹੈ ਕਿ ਜਿਹੜਾ ਦੁਸ਼ਮਣ ਮਰ ਜਾਂਦਾ ਉਹਦਾ ਜਿਤਨਾ ਵੀ ਮਾਲ ਸੰਪਦਾ ਉਹ ਜਿੱਤਣ ਵਾਲੇ ਦਾ ਹੁੰਦਾ, ਪਰ ਗੁਰਦੇਵ ਇੱਥੇ ਲੋਭ ਲਈ ਨਹੀਂ ਲੜ ਰਹੇ, ਪਾਤਸ਼ਾਹ ਇੱਥੇ ਕਿਸੇ ਲਾਲਚ ਲਈ ਨਹੀਂ ਲੜ ਰਹੇ, ਗੁਰਦੇਵ ਜੀ ਧਰਮ ਯੁੱਧ ਲੜ ਰਹੇ ਨੇ। ਤੇ ਧਰਮ ਯੁੱਧ ਦੇ ਵਿੱਚ ਧਰਮ ਯੁੱਧ ਇਹ ਨਹੀਂ ਸਿਖਾਉਂਦਾ ਕਿ ਮਰੇ ਹੋਏ ਬੰਦੇ ਦੇ ਗਲ ਦੇ ਵਿੱਚੋਂ ਕੋਈ ਸ਼ਸਤਰ ਲਾ ਲਵੇ, ਮਰੇ ਹੋਏ ਬੰਦੇ ਦੇ ਗਲਾਂ ਦੇ ਵਿੱਚੋਂ ਕੋਈ ਸੋਨੇ ਦੇ ਗਹਿਣੇ ਲਾ ਲਵੇ। ਇਹ ਬੜੀ ਨੀਚ ਬਿਰਤੀ ਹੁੰਦੀ। ਗੁਰਦੇਵ ਆਪਣੇ ਸਿੱਖਾਂ ਨੂੰ ਬੜਾ ਉੱਚਾ ਚੁੱਕਣਾ ਚਾਹੁੰਦੇ ਸਨ, ਬਹੁਤ ਉੱਚੀ ਬਿਰਤੀ ਮਹਾਰਾਜ ਆਪਣੇ ਸਿੱਖਾਂ ਨੂੰ ਬਖਸ਼ਣਾ ਚਾਹੁੰਦੇ ਹੈ। ਇਸ ਕਰਕੇ ਆਗਿਆ ਕੀਤੀ ਹੈ ਵੀ ਉਹਨਾਂ ਦਾ ਸ਼ਸਤਰ ਬਸਤਰ ਨਹੀਂ ਖੋਣਾ, ਜਿਹੜਾ ਜਿਹੜਾ ਉਹਨਾਂ ਦੇ ਤਨ ਤੇ ਜੋ ਜੋ ਚੀਜ਼ ਹੈ ਉਦਾਂ ਹੀ ਉਹਨਾਂ ਨੂੰ ਮਿੱਟੀ ਦੇ ਵਿੱਚ ਉੱਥੇ ਟੋਏ ਚ ਦੱਬਣਾ ਹੈ।
ਵੀਰ ਪੰਜ ਉਮਰਾਵ ਸੰਘਾਰੀ।
ਜਿਹੜੇ ਇਹਨਾਂ ਦੇ ਪੰਜ ਜਰਨੈਲ ਨੇ, ਕਾਬਲ ਬੇਗ, ਲੱਲਾ ਬੇਗ, ਕੰਬਰ ਬੇਗ, ਸ਼ਮਸ਼ ਬੇਗ, ਕਾਸਮ ਬੇਗ, ਇਹ ਪੰਜ ਜਿਹੜੇ ਜਰਨੈਲ ਨੇ ਉਹਨਾਂ ਦੀਆਂ ਲਾਸ਼ਾਂ ਵੱਖਰੀਆਂ ਕਰ ਲਓ।
ਤਿੰਨਕੋ ਉਪਰ ਧਰੋ ਬਣਾਏ।
ਉਹਨਾਂ ਨੂੰ ਵੇਖੋ, ਉਹਨਾਂ ਦਾ ਵੀ ਸਤਿਕਾਰ, ਵੀ ਦੁਸ਼ਮਣ ਦੇ ਮਰੇ ਹੋਏ ਜਰਨੈਲਾਂ ਦਾ ਵੀ ਸਨਮਾਨ ਕਰ ਰਹੇ ਮਹਾਰਾਜ। ਕਹਿੰਦੇ ਬਾਕੀ ਲਾਸ਼ਾਂ ਸਾਰੀਆਂ ਉਹਨਾਂ ਦੀਆਂ ਥੱਲੇ ਉਹ ਪੰਜੇ ਉੱਤੇ ਰੱਖਣੇ ਹੈ। ਉਹਨਾਂ ਪੰਜਾਂ ਦੀਆਂ ਜਿਹੜੀਆਂ ਲਾਸ਼ਾਂ ਨੇ, ਜਿਹੜੇ ਇਹਨਾਂ ਦੇ ਜਰਨੈਲ ਨੇ ਪੰਜ, ਉਹਨਾਂ ਦੀਆਂ ਲਾਸ਼ਾਂ ਸਭ ਤੋਂ ਉੱਪਰ ਰੱਖਣੀਆਂ ਨੇ।
ਤਿਸ ਪਰ ਅਧਿਕ ਮ੍ਰਿਤਕਾ ਡਾਰੂ।
ਉੱਤੇ ਮਿੱਟੀ ਪਾ ਕੇ ਇੱਕ ਉੱਚਾ ਜਿਹਾ ਟੋਆ ਜਾਂ ਟਿੱਬਾ ਬਣਾ ਦਿਓ।
ਕਰੋ ਸਥੰਡਲ ਕਿਤਕ ਉਤੰਗ।
ਤੇ ਉੱਚਾ ਜਿਹਾ ਇੱਕ ਦਮਦਮਾ ਬਣਾ ਦਿਓ, ਸਥੰਡਲ ਕਹਿੰਦੇ ਨੇ ਥੜਾ ਬਣਾ ਦਿਓ।
ਇੱਕ ਸਮ ਬੈਠਣ ਹੀਤ ਬਣਾਵੋ।
ਤੇ ਜਿਹੜਾ ਥੜਾ ਬਣਾਉਣਾ ਉਹ ਚੋਰਸ ਬਣਾਉਣਾ, ਇੱਕ ਸਮਾਨ ਵੀ ਉੱਤੇ ਬੈਠਣ ਦੀ ਜਗ੍ਹਾ ਹੋ ਸਕੇ।
ਬਿਲਮ ਨਾ ਕਰੋ ਸ਼ੀਘਰਤਾ ਸੰਗ।
ਛੇਤੀ ਕਰੋ, ਇਹਦੇ ਵਿੱਚ ਦੇਰੀ ਨਹੀਂ ਲਾਉਣੀ, ਇਹ ਕੰਮ ਜਿੰਨਾ ਛੇਤੀ ਹੋ ਜੇ ਕਰੋ।
ਸੁਣ ਕਰ ਨਰਗਨ ਗੁਰੂ ਹੁਕਮ ਕੋ।
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਲਾਗੇ ਤਾਗੇ ਦੇ ਪਿੰਡਾਂ ਦੇ ਲੋਕ ਵੀ ਪਹੁੰਚ ਗਏ, ਸੈਂਕੜਿਆਂ ਦੀ ਗਿਣਤੀ ਚ ਮਹਾਰਾਜ ਜੀ ਦੇ ਯੋਧੇ ਵੀ ਲੱਗ ਗਏ।
ਜਾਏ ਚਿਨਾਰ ਕੀਨ ਪਟ ਅੰਗ।
ਪਹਿਲਾਂ ਆਪਣੇ ਸੂਰਮਿਆਂ ਦੀ ਭਾਲ ਕੀਤੀ, ਜਿਹੜੇ ਸਤਿਗੁਰਾਂ ਦੇ ਯੋਧੇ ਸਨ ਉਹਨਾਂ ਨੂੰ ਲੱਭਿਆ।
ਜੇਠਕ ਆਦਿਕ ਲੈ ਸਭ ਦਾਏ।
ਭਾਈ ਜੇਠਾ ਜੀ ਤੋਂ ਇਲਾਵਾ ਹੋਰ ਜਿੰਨੇ ਯੋਧੇ ਸਨ ਪਹਿਲਾਂ ਉਹਨਾਂ ਦੇ ਸਰੀਰ ਇਕੱਠੇ ਕਰਕੇ 1200 ਪੂਰੇ ਗਿਣੇ ਵੀ ਇਹ ਮਹਾਰਾਜ ਜੀ ਦੇ ਯੋਧੇ। ਇੱਕੋ ਅੰਗੀਠਾ ਬਣਾ ਕੇ ਉਸ ਅੰਗੀਠੇ ਨੂੰ ਅਗਨ ਭੇਟ ਕਰਕੇ ਉਹਨਾਂ ਸਿੱਖਾਂ ਦਾ, 1200 ਸਿੱਖਾਂ ਦਾ ਮਹਾਰਾਜ ਜੀ ਨੇ ਅੰਤਿਮ ਸੰਸਕਾਰ ਕੀਤਾ।
ਜੋ ਰਣ ਖੇਤ ਗਿਰੇ ਤਨ ਪੰਗ।
ਇਹ ਉਹ ਸਾਰੇ ਯੋਧੇ ਨੇ ਜਿਹੜੇ ਰਣ ਭੂਮੀ ਚ ਪੁਰਜਾ ਪੁਰਜਾ ਕੱਟ ਕੇ ਮਰੇ ਨੇ, ਸ਼ਹੀਦ ਹੋਏ ਨੇ।
ਨਰਗਨ ਲੱਗੇ ਗਰਤ ਕੋ ਖੋਦਨ।
ਪਹਿਲਾਂ ਸਿੱਖਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਫਿਰ ਬਾਕੀ ਜਿਹੜਾ ਕੰਮ ਫਿਰ ਕਰਨ ਲੱਗੇ, ਫਿਰ ਟੋਆ ਪੁੱਟਣ ਲੱਗੇ। ਬਹੁਤ ਸਾਰੇ ਲੋਕ ਕਈਆਂ ਕੁਦਾਲ ਲੈ ਆਏ ਤੇ ਟੋਆ ਪੁੱਟਣ ਲੱਗੇ।
ਜੇ ਤੱਕ ਤੁਰਕ ਬਚੇ ਸਮੁਦਾਏ।
ਜਿਹੜੇ ਤੁਰਕ ਬਚੇ ਸੀ ਉਹਨਾਂ ਨੂੰ ਆਖਿਆ ਵੀ ਚਲੋ ਤੁਹਾਡੇ ਭਾਈ ਬੰਧੂ ਨੇ, ਤੁਹਾਨੂੰ ਪਤਾ ਵੀ ਦਫਨ ਦੀ ਮਰਿਆਦਾ ਕੀ ਹੁੰਦੀ ਹੈ, ਉਹਨਾਂ ਨੂੰ ਵੀ ਲਾ ਲਿਆ ਨਾਲ। ਜਿਹੜੇ ਤੁਰਕ ਬਚੇ ਸੀ ਉਹਨਾਂ ਨੂੰ ਵੀ ਨਾਲ ਲਾ ਲਿਆ।
ਤਿੰਨ ਸਭ ਇਨਕੋ ਕਯੋ ਮ੍ਰਿਤਕ ਜੋ।
ਉਹਨਾਂ ਨੂੰ ਕਿਹਾ ਵੀ ਇਹ ਜਿੰਨੇ ਮੁਰਦੇ ਨੇ ਤੁਹਾਡੇ ਸਾਥੀ ਨੇ ਸਾਰੇ, ਤੇ ਤੁਹਾਡਾ ਫਰਜ਼ ਬਣਦਾ ਵੀ ਇਹਨਾਂ ਨੂੰ ਤੁਸੀਂ ਪੂਰੀ ਮਰਿਆਦਾ ਨਾਲ ਦਫਨ ਕਰੋ।
ਸ਼ਸਤਰ ਬਸਤਰ ਕੇ ਸੈਤ ਸੁਲਿਆਏ।
ਉਹ ਹੁਣ ਉਹਨਾਂ ਸਾਰਿਆਂ ਦੀਆਂ ਲਾਸ਼ਾਂ ਚੁੱਕਦੇ ਜਿੱਥੇ ਟੋਆ ਪੁੱਟਿਆ ਹੈ ਵੱਡਾ, ਉਹਦੇ ਵਿੱਚ ਲਿਆ ਲਿਆ ਕੇ ਪਾਉਣ ਲੱਗੇ।
ਅੰਗੀਕਾਰ ਨ ਕਰੋ ਵਸਤ ਕੁਛ।
ਮਹਾਰਾਜ ਜੀ ਦੇ ਸਿੱਖਾਂ ਨੂੰ ਵੀ ਗੁਰਦੇਵ ਨੇ ਹਦਾਇਤ ਕੀਤੀ ਵੀ ਕੋਈ ਵਸਤੂ ਨਹੀਂ ਖੋਣੀ। ਉਹਨਾਂ ਨੂੰ ਵੀ ਕਹਿ ਦਿੱਤਾ ਜਿਹੜੇ ਤੁਰਕ ਸੀ ਵੀ ਜਿਹੜੇ ਮਰੇ ਪਏ ਆ ਬੰਦੇ ਤੁਹਾਡੇ ਹੀ ਨੇ ਭਾਵੇਂ, ਪਰ ਉਹਨਾਂ ਦਾ ਕੋਈ ਸ਼ਸਤਰ ਬਸਤਰ ਨਹੀਂ ਤੁਸੀਂ ਖੋਣਾ। ਜੋ ਜੋ ਉਹਨਾਂ ਦੇ ਤਨ ਤੇ ਹੈ ਓਦਾਂ ਹੀ ਉਹਨਾਂ ਨੂੰ ਦਫ਼ਨ ਕਰਨਾ ਹੈ।
ਸਭੀ ਪਾਈ ਦਿਓ ਇਸ ਥਾਈ,
ਸਾਰਿਆਂ ਨੂੰ ਇਸ ਟੋਏ ਦੇ ਵਿੱਚ ਦਫ਼ਨ ਕਰ ਦਿਓ।
ਸੁਣ ਕਰ ਲੱਗੀ ਕਰਨ ਬਿਦ ਤੈਸੀ,
ਜਿਵੇਂ ਗੁਰਦੇਵ ਦੀ ਆਗਿਆ ਹੋਈ ਉਸੇ ਤਰ੍ਹਾਂ ਸਾਰੇ ਕਰਨ ਲੱਗੇ।
ਜਾਈ ਖੀਤ ਤੀ ਲਿਆਈ ਉਚਾਈ,
ਜਾ ਜਾ ਕੇ ਉਹ ਲਾਸ਼ਾਂ ਚੁੱਕ ਕੇ ਲਿਆਉਂਦੇ ਮੁਰਦਿਆਂ ਦੀਆਂ।
ਮਰੀ ਤੁਰਕ ਜੀ ਪਰੀ ਲਰੀ ਰਣ,
ਜਿੱਥੇ ਬਹੁਤ ਸਾਰੇ ਤੁਰਕ ਰਣ ਭੂਮੀ ਚ ਮਰੇ ਪਏ ਨੇ।
ਸਬਨ ਉਠਾਈ ਗਰਤ ਦੀ ਪਾਈ,
ਉਹ ਸਾਰਿਆਂ ਦੀਆਂ ਲਾਸ਼ਾਂ ਚੁੱਕ ਕੇ ਲਿਆ ਕੇ ਉਸ ਟੋਏ ਦੇ ਵਿੱਚ ਪਾਉਂਦੇ ਨੇ।
ਕਨੇ ਸਿੱਖ ਅਰ ਰਾਹਕ ਲਾਗੇ,
ਨੇੜੇ ਤੇੜੇ ਦੇ ਪਿੰਡਾਂ ਦੇ ਬਹੁਤ ਲੋਕ ਆ ਗਏ। ਮਹਾਰਾਜ ਜੀ ਦੇ ਸਿੱਖ ਯੋਧੇ ਵੀ ਲੱਗ ਗਏ। ਇਸ ਕਰਕੇ ਕਹਿੰਦੇ ਬੜੀ ਛੇਤੀ ਨਾਲ ਹੀ ਇਹ ਸਾਰਾ ਕਾਰਜ ਹੋਣ ਲੱਗਾ।
ਅਪਰ ਤਮਾਸ਼ਬੀਨ ਜੀ ਆਏ,
ਕਈ ਜਿਹੜੇ ਤਮਾਸ਼ਬੀਨ ਹੁੰਦੇ ਆ ਉਹ ਵੀ ਆ ਗਏ ਉੱਥੇ, ਉਹਨਾਂ ਨੂੰ ਵੀ ਲਾ ਲਿਆ ਸਿੱਖਾਂ। ਕਹਿੰਦਾ ਚਲੋ ਚਲੋ ਇੱਥੇ ਤਮਾਸ਼ਾ ਨਹੀਂ ਖਲੋ ਕੇ, ਕਿਉਂਕਿ ਤਮਾਸ਼ਬੀਨ ਜ਼ਿਆਦਾ ਹੁੰਦੇ, ਕੰਮ ਕਰਨ ਵਾਲੇ ਥੋੜ੍ਹੇ ਹੁੰਦੇ। ਉਹ ਖਲੋ ਕੇ ਵੇਖਣ ਵਾਲੇ ਜਿਹੜੇ ਆ ਜਾਂਦੇ, ਆਹ ਕੀ ਹੋਇਆ ਉਹ ਕੀ ਹੋਇਆ, ਗੱਲਾਂ ਕਰਨ ਵਾਲੇ, ਉਹਨਾਂ ਨੂੰ ਵੀ ਲਾ ਲਿਆ ਵੀ ਖਲੋਣਾ ਨਹੀਂ ਕੋਈ, ਜਿਹੜਾ ਖਲੋਤਾ ਇੱਥੇ ਦਿਸ ਗਿਆ ਵੇਖ ਲਿਓ ਫਿਰ ਤਾੜਨਾ ਕਰਤੀ ਤਮਾਸ਼ਬੀਨਾਂ ਨੂੰ, ਉਹਨਾਂ ਨੂੰ ਵੀ ਲਾ ਲਿਆ ਨਾਲ।
ਗੁਰੂ ਹੁਕਮ ਕੋ ਮਾਨ ਮਾਨ ਕਰ,
ਗੁਰੂ ਸਾਹਿਬ ਦੇ ਹੁਕਮ ਨੂੰ ਮਨ ਮੰਨ ਕੇ।
ਲੋਥ ਉਠਾਏ ਘਸੀਟਤ ਲਿਆਏ,
ਕਹਿੰਦੇ ਲਾਸ਼ਾਂ ਚੁੱਕ ਕੇ ਲਿਆਉਂਦੇ ਘਸੀਟਦੇ ਹੋਏ ਲਈ ਆਉਂਦੇ ਆ।
ਸ਼ਸਤਰ ਬਸਤਰ ਕੀ ਸਹਿਤ ਸੁਗੀਰੇ,
ਉਹਨਾਂ ਦੇ ਸ਼ਸਤਰਾਂ ਬਸਤਰਾਂ ਦੇ ਸਹਿਤ ਹੀ ਘਸੀਟ ਕੇ ਲਿਆਉਂਦੇ ਤੇ ਟੋਏ ਦੇ ਵਿੱਚ ਸੁੱਟ ਦਿੰਦੇ ਆ।
ਪੂਰਨ ਕਰਿਓ ਤੁਰਤ ਸਮੁਦਾਏ,
ਕਹਿੰਦੇ ਏਦਾਂ ਟੋਆ ਸਾਰਾ ਭਰ ਦਿੱਤਾ, ਜਿੰਨੀਆਂ ਲਾਸ਼ਾਂ ਸੀ ਲਿਆ ਲਿਆ ਕੇ ਇਕੱਠੀਆਂ ਕਰਕੇ ਰੱਖ ਦਿੱਤੀਆਂ ਵਿੱਚ।
ਲਿਆਵਤ ਕੋ ਤਾਵਤ ਜਾਵਤ,
ਕੋਈ ਖਿੱਚ ਕੇ ਲੈ ਕੇ ਆ ਰਿਹਾ ਲਾਸ਼ ਨੂੰ, ਕੋਈ ਭੱਜ ਕੇ ਲੈਣ ਲਈ ਜਾ ਰਿਹਾ।
ਭਈ ਅਨੰਦਤ ਜੈ ਗੁਰ ਜਾਨ,
ਸਾਰੇ ਗੁਰੂ ਸਾਹਿਬ ਦੀ ਜੈ ਜੈਕਾਰ ਕਰ ਰਹੇ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਵੇਖੋ ਕੈਸਾ ਘਮਾਸਾਨ ਜੰਗ ਲੜਿਆ, ਮਹਾਰਾਜ ਜੀ ਦੀ ਜਿੱਤ ਹੋਈ ਹੈ।
ਗਨ ਤੁਰ ਕਾਨ ਹਾਨ ਕਰ ਪ੍ਰਾਨਨ,
ਕਿੰਨੇ ਤੁਰਕ ਮਾਰ ਦਿੱਤੇ ਆ ਵੇਖੋ, ਕਿੱਡਾ ਵੱਡਾ ਟੋਆ ਢੇਰ ਲਾ ਕੇ ਰੱਖ ਦਿੱਤੇ ਆ ਤੁਰਕਾਂ ਨੂੰ ਮਾਰ ਕੇ।
ਅਚਰਜ ਸਭ ਕੀ ਭਇਓ ਮਹਾਨ,
ਹੈਰਾਨ ਹੋ ਰਹੇ ਨੇ ਲੋਕ, ਕਹਿੰਦੇ ਇੰਨੇ ਬੰਦੇ ਮਾਰ ਦਿੱਤੇ, ਇੰਨੇ ਯੋਧੇ ਮਾਰ ਦਿੱਤੇ ਨੇ।
ਜੈ ਜੈ ਸੁਨਤ ਭਿਖਨ ਹਿਤ ਧਾਏ,
ਕਈ ਵੇਖਣ ਸੁਣਨ ਵਾਸਤੇ ਆਏ ਹੋਏ ਸੀ ਉਹ ਵੀ ਸਾਰੇ ਲੱਗੇ ਹਨ।
ਭਇਓ ਸਮੂਹ ਨਰਨ ਕੋ ਆਨ,
ਕਹਿੰਦੇ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਗਿਆ ਉੱਥੇ, ਸੈਂਕੜਿਆਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋ ਗਏ।
ਗਰਤਪੂਰ ਕਰ ਉਪਰ ਧਰ ਕਰ,
ਕਹਿੰਦੇ ਸਾਰਿਆਂ ਨੂੰ ਟੋਏ ਵਿੱਚ ਪਾਈ ਜਾਂਦੇ ਆ, ਉਹਨਾਂ ਦੀਆਂ ਲਾਸ਼ਾਂ ਤੇ ਟੋਆ ਭਰੀ ਜਾਂਦੇ ਨੇ।
ਪੁਨ ਉਮਰਾਵ ਲਿਆਈ ਤਿਸ ਥਾਨ,
ਜਦੋਂ ਸਾਰੀਆਂ ਲਾਸ਼ਾਂ ਪਾ ਦਿੱਤੀਆਂ ਫਿਰ ਉਹ ਤੁਰਕਾਂ ਨੂੰ ਕਿਹਾ ਵੀ ਜਿਹੜੇ ਤੁਹਾਡੇ ਜਰਨੈਲ ਨੇ ਉਹ ਪੰਜੇ ਵੱਖਰੇ ਪਛਾਣ ਲਏ ਉਹਨਾਂ ਨੇ, ਵੀ ਇਹ ਲੱਲਾ ਬੇਗ ਹੈ, ਕੰਬਰ ਬੇਗ ਹੈ, ਸ਼ਮਸ਼ ਬੇਗ ਦਾ ਸਿਰ ਲਹਿ ਗਿਆ ਸੀ ਪਰ ਘੋੜੇ ਤੋਂ ਉਹਨਾਂ ਨੂੰ ਪਛਾਣ ਸੀ ਵੀ ਇਹ ਉਹ ਬੰਦਾ ਹੈ, ਉਹਦੇ ਕੱਪੜਿਆਂ ਤੋਂ ਪਛਾਣ ਕੇ ਉਹ ਪੰਜ ਲਾਸ਼ਾਂ ਇਹਨਾਂ ਨੇ ਵੱਖਰੀਆਂ ਕਰ ਲਈਆਂ ਸੀ। ਜਦੋਂ ਸਾਰੀਆਂ ਲਾਸ਼ਾਂ ਨਾਲ ਢੇਰ ਲਾ ਕੇ ਉਹ ਟੋਆ ਭਰ ਦਿੱਤਾ, ਬਾਅਦ ਵਿੱਚ ਉਹ ਪੰਜੇ ਲਾਸ਼ਾਂ ਸਭ ਤੋਂ ਉੱਪਰ ਰੱਖੀਆਂ।
ਇੱਕ ਮਹਾਰਾਜ ਕੋ ਸਿੱਖ ਹੁਤੋ ਵਿੱਚ,
ਕਹਿੰਦੇ ਲਾਗੇ ਹੁਣ ਤਾਂ ਉਹ ਮਹਾਰਾਜ ਚ ਰਹਿਣ ਲੱਗ ਪਏ, ਉਦੋਂ ਮਹਾਰਾਜ ਪਿੰਡ ਨਹੀਂ ਸੀ ਵਸਿਆ, ਮਹਾਰਾਜ ਪਿੰਡ ਮਹਾਰਾਜ ਸਤਵੇਂ ਪਾਤਸ਼ਾਹ ਦੇ ਬਚਨਾਂ ਨਾਲ ਵਸਿਆ, ਪਰ ਉੱਥੇ ਰਹਿਣ ਵਾਲੇ ਉੱਥੇ ਪਰਿਵਾਰ ਹੁਣ ਵੀ ਦੱਸਿਆ ਜਾਂਦਾ ਵੀ ਉੱਥੇ ਰਹਿੰਦਾ ਉਹਨਾਂ ਦਾ ਟੱਬਰ। ਉਹਨਾਂ ਪਰਿਵਾਰਾਂ ਵਿੱਚੋਂ ਇੱਕ ਜ਼ਿਮੀਂਦਾਰ ਸੀ,
ਕੰਬਰ ਬੇਗ ਲੋਥ ਕੋ ਦੇਖ,
ਕੰਬਰ ਬੇਗ ਦੀ ਜਿਹੜੀ ਲਾਸ਼ ਸੀ ਉਹਨੂੰ ਲਿਆਇਆ ਖਿੱਚ ਕੇ। ਉਹਨੇ ਜਦੋਂ ਕੰਬਰ ਬੇਗ ਦੀ ਲਾਸ਼ ਵੇਖੀ,
ਮੁਸ਼ਟ ਗਈ ਤਰਵਾਰ ਨਗਨ ਕੀ,
ਉਹਦੇ ਹੱਥ ਦੇ ਵਿੱਚ ਤਲਵਾਰ ਸੀ ਕੰਬਰ ਬੇਗ ਦੇ ਨਾ ਹੱਥ ਵਿੱਚ, ਤੇ ਤਲਵਾਰ ਫੜੀ ਹੋਈ ਸੀ। ਕੰਬਰ ਬੇਗ ਨੂੰ ਮਰ ਭਵੇਂ ਗਿਆ ਪਰ ਤਲਵਾਰ ਉਹਦੇ ਹੱਥ ਵਿੱਚ ਹੀ ਸੀ।
ਜਿਸ ਕੀ ਕੀਮਤ ਹੁਤੀ ਵਿਸ਼ੇਖ,
ਉਹਦਾ ਜਿਹੜਾ ਮੁੱਠਾ ਸੀ ਉਹ ਸੋਨੇ ਦਾ ਸੀ, ਤਲਵਾਰ ਬੜੀ ਕੀਮਤੀ ਸੀ ਪਤਾ ਲੱਗਦਾ ਸੀ। ਉਹ ਜ਼ਿਮੀਂਦਾਰ ਦੀ ਨਿਗਾਹ ਪੈ ਕੇ ਤੇ ਉਹ ਲਾਲਚ ਆ ਗਿਆ, ਉਹਦੇ ਮਨ ਚ ਲੋਭ ਆ ਗਿਆ ਵੀ ਬੜੀ ਵਧੀਆ ਤੇ ਬੜੀ ਕੀਮਤੀ ਤਲਵਾਰ ਹੈ।
ਹਰ ਫੁਲਾਦ ਕੀ ਘੜੀ ਵਲਾਇਤ,
ਤੇ ਵਲੈਤ ਦੇਸ਼ ਦੀ ਬਣੀ ਹੋਈ ਕੋਈ ਵਲੈਤੀ ਤਲਵਾਰ ਹੈ ਤੇ ਬਹੁਤ ਵਧੀਆ ਲੋਹਾ ਲੱਗਾ ਹੋਇਆ।
ਬਹੁਤ ਸੁੰਦਰ ਕੋ ਤਿਸਨੇ ਪੇਖ,
ਉਹ ਬੜੀ ਵਧੀਆ ਤੇ ਸੋਹਣੀ ਤਲਵਾਰ ਵੇਖ ਕੇ ਕੰਬਰ ਬੇਗ ਦੇ ਹੱਥ ਵਿਚ
ਸੋਲੀ ਕਰ ਕਿਸ ਥਾਨ ਦੁਰਾਈ,
ਉਹਨੇ ਉਹ ਹੱਥ ਚੋ ਨਾ ਤਲਵਾਰ ਕੱਢ ਕੇ ਤੇ ਕਿਤੇ ਸੱਜੇ ਖੱਬੇ ਲੁਕਾ ਦਿੱਤੀ ਵੀ ਇਹ ਤਾਂ ਵਿੱਚ ਹੀ ਦੱਬੀ ਜਾਣੀ ਹੈ, ਕਿਹੜਾ ਪਤਾ ਲੱਗਣਾ ਇੱਥੇ ਇੰਨੀ ਫੌਜ ਤੁਰੀ ਫਿਰਦੀ ਹੈ, ਇੰਨੇ ਲੋਕ ਤੁਰੇ ਫਿਰਦੇ ਆ, ਇੱਕ ਤਲਵਾਰ ਹੀ ਹੈ ਨਾ। ਤੇ ਉਹ ਹੈ ਰਾਹ ਕਿਸੀ ਜ਼ਿਮੀਦਾਰ ਸੀ ਉਸੇ ਇਲਾਕੇ ਦਾ, ਤੇ ਉਹ ਤਲਵਾਰ ਕੰਬਰ ਬੇਗ ਦੇ ਹੱਥ ਦੇ ਵਿੱਚੋਂ, ਇਹ ਲੋਭੀ ਬਿਰਤੀ ਲਾਲਚੀ ਬਿਰਤੀ ਲੋਕਾਂ ਦੇ ਦਿਲਾਂ 'ਚ ਹੁੰਦੀ ਹੈ ਅਕਸਰ। ਇਹ ਸਮਾਜ ਵਿੱਚ ਬਹੁਤ ਵਰਤਾਰੇ ਇਹੋ ਜਿਹੇ ਵੇਖਣ ਨੂੰ ਮਿਲਦੇ ਆ। ਪਿੱਛੇ ਜੀ ਜਦੋਂ ਇਹ ਟ੍ਰੇਨਾਂ ਪੁਲਟੀਆਂ, ਲੋਕ ਮਰੇ, ਉਹਨਾਂ ਦੀਆਂ ਲਾਸ਼ਾਂ ਸਾਂਭਣ ਵਾਸਤੇ ਨਹੀਂ ਆਏ ਲੋਕ, ਉਹਨਾਂ ਦੇ ਹੱਥਾਂ ਵਿੱਚ ਪਾਏ ਸੋਨੇ ਦੇ ਕੜੇ, ਮੁੰਦੀਆਂ ਮੁਰਦਿਆਂ ਦੇ ਹੱਥਾਂ 'ਚੋਂ ਕੁੱਟ ਕੱਢ ਕੇ ਲੈ ਕੇ ਗਏ। ਇਹ ਹੁਣ ਦਾ ਹੀ ਵਰਤਾਰਾ, ਕੋਈ ਬਹੁਤਾ ਪੁਰਾਣਾ ਨਹੀਂ, ਇੰਨੀ ਨੀਚ ਬਿਰਤੀ ਹੈ। ਇੱਥੇ ਹੱਕ ਵੀ ਬਣਦਾ ਯੋਧਿਆਂ ਦਾ ਕਿ ਜਿਹੜੇ ਮਰੇ ਪਏ ਉਹਨਾਂ ਦੀ ਮਾਲ ਸੰਪਦਾ ਦਾ ਹੱਕ ਜਿੱਤਣ ਵਾਲਿਆਂ ਦਾ ਬਣਦਾ, ਕਿਉਂਕਿ ਉਹ ਲੜੇ ਹੈ, ਉਹਨਾਂ ਖੂਨ ਵਹਾਇਆ। ਪਰ ਫਿਰ ਵੀ ਗੁਰਦੇਵ ਆਦਰਸ਼ ਇੰਨਾ ਉੱਚਾ ਚੁੱਕਣਾ ਚਾਹੁੰਦੇ ਕਿ ਨਹੀਂ, ਮੁਰਦੇ ਦੇ ਗਲ 'ਚੋਂ ਲਾਇਆ ਤਾਂ ਕੀ ਲਾਇਆ। ਪਾਤਸ਼ਾਹ ਸੁਚੇਤ ਆਪਣੇ ਸਿੱਖ ਨੂੰ ਗੁਰਦੇਵ ਬੜਾ ਉੱਚਾ ਸੁੱਚਾ ਕਰਨਾ ਚਾਹੁੰਦੇ। ਉਹਨੇ ਕੀ ਕੀਤਾ, ਰਾਗ ਨੇ ਉਹ ਕੰਬਰ ਬੇਗ ਦੇ ਹੱਥ ਦੀ ਜਿਹੜੀ ਤਲਵਾਰ ਸੀ ਬੜੀ ਕੀਮਤੀ ਸੋਨੇ ਦੇ ਮੁੱਠੇ ਵਾਲੀ, ਉਹਨੇ ਕੱਢ ਕੇ ਉਹਦੇ ਹੱਥ 'ਚੋਂ ਤੇ ਲੁਕਾ ਲਈ ਕਿਤੇ ਇੱਕ ਪਾਸੇ ਸੱਜੇ ਖੱਬੇ ਰੱਖ ਦਿੱਤੀ।
ਜਿਸ ਥਲ ਕੋਈ ਨਾ ਸਕੇ ਪਰੇਖ,
ਇਹੋ ਜਿਹੀ ਜਗ੍ਹਾ ਤੇ ਰੱਖੀ ਵੀ ਜਿੱਥੇ ਕੋਈ ਵੇਖ ਨਾ ਸਕੇ।
ਗੁਰ ਪੈ ਧਾਰ ਛਪਾਵਨ ਕੀਨਸ,
ਮਹਾਰਾਜ ਜੀ ਕੋਲੋਂ ਵੀ ਛੁਪਾ ਕੇ ਕੰਮ ਕੀਤਾ ਉਹਨੇ।
ਮਹਾ ਲੋਭ ਉਰ ਪਿਖ ਤਰਵਾਰ,
ਤੇ ਮਨ ਦੇ ਵਿੱਚ ਲਾਲਚ ਆ ਗਿਆ, ਉਸ ਤਲਵਾਰ ਨੂੰ ਵੇਖ ਕੇ ਲੋਭ ਆ ਗਿਆ, ਗੁਰੂ ਸਾਹਿਬ ਦਾ ਭੈ ਨਹੀਂ ਮੰਨਿਆ, ਕਿਉਂਕਿ ਲਾਲਚ ਹੀ ਪਾਪ ਕਰਾਉਂਦਾ ਬੰਦੇ ਕੋਲੋਂ, ਲਾਲਚ ਪਾਪ ਕਰਾਉਂਦਾ, ਪਾਪ ਕਰਾ ਦਿੱਤਾ, ਗੁਰੂ ਸਾਹਿਬ ਦੀ ਆਗਿਆ ਨਾ ਮੰਨਣ ਦਾ ਪਾਪ ਉਹ ਲੋਭ ਨੇ ਕਰਾ ਦਿੱਤਾ।
ਅਪਰ ਨਕਿਨੂ ਤੈ ਕੁਛ ਲੀਨਸ,
ਬਾਕੀ ਹੋਰ ਨੇ ਕਿਸੇ ਨੇ ਉੱਥੇ ਛੋਈ ਕੋਈ ਵਸਤੂ, ਸਿਰਫ ਮੁਰਦਿਆਂ ਨੂੰ ਚੁੱਕਿਆ ਤੇ ਟੋਏ ਦੇ ਵਿੱਚ ਪਾ ਦਿੱਤਾ। ਕੇਵਲ ਇੱਕ ਇਸ ਜ਼ਿਮੀਦਾਰ ਤੋਂ ਇਲਾਵਾ ਕਿਸੇ ਹੋਰ ਨੇ ਕੋਈ ਚੀਜ਼ ਨਹੀਂ ਖੋਈ ਨਾ ਚੁੱਕੀ।
ਪਾਈ ਗਰਤ ਮੈਂ ਕਈ ਹਜ਼ਾਰ,
ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਤਲਵਾਰਾਂ ਹੀ ਸਨ, ਬੰਦੂਕਾਂ ਹੀ ਸਨ, ਜਿਹੜੀਆਂ ਉਹਨਾਂ ਯੋਧਿਆਂ ਦੇ ਸਮੇਤ ਹੀ ਉੱਥੇ ਟੋਏ ਦੇ ਵਿੱਚ ਪਾ ਦਿੱਤੀਆਂ।
ਮ੍ਰਿਤਕਾ ਪਾਈ ਮ੍ਰਿਤ ਗਨੀ ਉੱਪਰ,
ਫਿਰ ਉਹਨਾਂ ਦੇ ਉੱਤੇ ਮਿੱਟੀ ਪਾਈ ਗਈ।
ਕਰਿਓ ਸਥੰਡਲ ਤੁੰਗ ਸੁਧਾਰ,
ਮਿੱਟੀ ਪਾ ਕੇ ਉੱਚਾ ਜਿਹਾ ਇੱਕ ਟਿੱਬਾ ਬਣ ਗਿਆ, ਜਿੰਨੀ ਮਿੱਟੀ ਪੁੱਟ ਕੇ ਕੱਢੀ ਸੀ ਉਹ ਪਾ ਕੇ ਇੱਕ ਉੱਚਾ ਜਿਹਾ ਥੜਾ ਬਣਾ ਦਿੱਤਾ, ਬਰਾਬਰ ਚੋਰਸ ਥੜਾ ਬਣਾ ਦਿੱਤਾ ਬੈਠਣ ਨੂੰ।
ਸਭ ਬਣਾਏ ਕਰ ਸਤਿਗੁਰ ਕੀ ਟਿਗ,
ਜਦੋਂ ਏਦਾਂ ਸਾਰਾ ਕੁਝ ਬਣਾ ਕੇ ਥੜਾ ਬਣਾ ਕੇ ਤੇ ਮੁਰਦਿਆਂ ਨੂੰ ਦੱਬ ਕੇ ਇਹ ਫਿਰ ਮਹਾਰਾਜ ਜੀ ਕੋਲ ਆਏ।
ਕਹਿਓ ਜਾਏ ਕਰ ਬਣਿਓ ਸੁਤਿਆਰ,
ਕਹਿਣ ਲੱਗੇ ਮਹਾਰਾਜ ਜੀ ਸਾਰੇ ਮੁਰਦੇ ਦਫਨ ਕਰ ਦਿੱਤੇ ਆ ਤੇ ਉੱਚਾ ਟਿੱਬਾ ਬਣ ਗਿਆ, ਦਮਦਮਾ ਬਣ ਗਿਆ ਹੈ।
ਸ੍ਰੀ ਹਰਗੋਬਿੰਦ ਸੋਚ ਕਰੀ ਸਭ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਉਹਨੇ ਨੂੰ ਸਰੀਰ ਦੀ ਕਿਰਿਆ ਆਦਿਕ ਸੋਧ ਕੇ ਇਸ਼ਨਾਨ ਪਾਨ ਕਰਕੇ ਤਿਆਰ ਉਬਰ ਤਿਆਰ ਹੋ ਗਏ, ਸ਼ਾਮ ਦਾ ਸਮਾਂ ਸੀ।
ਪੁਨ ਇਸ਼ਨਾਨ ਕਰ ਸ਼ਸਤਰ ਸਜਾਏ,
ਸ਼ਸਤਰ ਬਸਤਰ ਸਜਾਏ, ਮਹਾਰਾਜ ਜੀ ਨੇ ਸਾਰੇ ਦਿਨ ਦੇ ਜੰਗ 'ਚ ਲੜੇ, ਤਨ ਵੀ ਗੁਰਦੇਵ ਦਾ ਜ਼ਖਮੀ ਸੀ, ਤੋ ਨਵੇਂ ਬਸਤਰ ਗੁਰਦੇਵ ਨੇ ਸਰੀਰ ਤੇ ਧਾਰਨ ਕੀਤੇ।
ਤੈ ਕਟਕਾ ਦਿਨ ਰਿਓ ਤਬੀ ਲਗ,
ਦੋ ਘੜੀਆਂ ਦਿਨ ਬਾਕੀ ਰਹਿੰਦਾ ਸੀ, ਸ਼ਾਮ ਦਾ ਸਮਾਂ ਸੀ।
ਗਮਨੇ ਸੰਗ ਜੋਧ ਬੁਲਵਾਏ,
ਜੋਧ ਸ਼ਾਹ ਨੂੰ ਬੁਲਾ ਲਿਆ, ਭਾਈ ਬਿਧੀ ਚੰਦ ਸਾਹਿਬ ਹੋਣਾ ਨੂੰ ਸਾਰਿਆਂ ਨੂੰ ਸੱਦ ਲਿਆ ਤੇ ਨਾਲ ਲੈ ਕੇ ਉਧਰ ਨੂੰ ਤੁਰ ਪਏ ਜਿੱਥੇ ਉਹਨਾਂ ਸਾਰੇ ਮੁਰਦਿਆਂ ਨੂੰ ਦੱਬਿਆ ਸੀ।
ਬਜੀ ਜੀਤ ਕੀ ਬੰਬ ਬਿਸਾਲੀ,
ਜਿੱਤ ਦੇ ਨਗਾਰੇ ਵੱਜੇ ਨੇ, ਬੜੇ ਡੂੰਘੇ ਨਗਾਰੇ ਵੱਜੇ ਨੇ।
ਭਾਈ ਸਾਥ ਸਿੱਖ ਭੱਟ ਸਮੁਦਾਏ,
ਮਹਾਰਾਜ ਜੀ ਦੇ ਜਿੰਨੇ ਯੋਧੇ ਸੂਰਮੇ ਸਭ ਤਿਆਰ ਬਰ ਤਿਆਰ ਹੋ ਕੇ ਨਾਲ ਚੱਲੇ ਹਨ।
ਚੜੀ ਸਥੰਡਲ ਪਰ ਗੁਰ ਪੂਰਨ,
ਪੂਰਨ ਸਤਿਗੁਰੂ ਜੀ ਉਸ ਜਿਹੜਾ ਉਹ ਥੜਾ ਬਣਾਇਆ ਮੁਰਦਿਆਂ ਨੂੰ ਦੱਬ ਕੇ ਉੱਪਰ ਮਿੱਟੀ ਪਾ ਕੇ ਉਹਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਚੜੇ ਹਨ।
ਆਚੋ ਫਰਸ਼ ਤਹਾਂ ਕਰਵਾਏ,
ਹੁਕਮ ਕੀਤਾ ਵੀ ਇੱਥੇ ਸਾਡਾ ਆਸਣ ਲਾਓ ਉੱਪਰ ਥੜੇ ਦੇ ਉੱਤੇ, ਮੁਰਦਿਆਂ ਦਾ ਜਿਹੜਾ ਥੜਾ ਸੀ ਥੱਲੇ ਬਣਾਇਆ ਮੁਰਦੇ ਦੱਬੇ ਹੋਏ, ਉੱਤੇ ਮਹਾਰਾਜ ਜੀ ਨੇ ਆਖਿਆ ਸਾਡਾ ਆਸਣ ਲਵਾਓ, ਤੇ ਗੁਰੂ ਪਾਤਸ਼ਾਹ ਦਾ ਹੁਕਮ ਸੁਣਦਿਆਂ ਸੇਵਕ ਫਰਸ਼ ਵਿਛਾ ਦਿੱਤੇ, ਗਲੀਚੇ ਵਿਛਾ ਦਿੱਤੇ, ਮਹਾਰਾਜ ਜੀ ਲਈ ਪਲੰਘਾ ਡਾਹ ਦਿੱਤਾ।
ਬੈਠੀ ਸਤਿਗੁਰ ਸਭਾ ਲਗਾਇਓ,
ਉਹਦੇ ਉੱਤੇ ਹੀ ਮਹਾਰਾਜ ਜੀ ਬੈਠੇ ਤੇ ਸਾਰੇ ਯੋਧਿਆਂ ਨੂੰ ਵੀ ਉੱਥੇ ਹੀ ਮਹਾਰਾਜ ਜੀ ਨੇ ਉੱਪਰ ਹੀ ਉੱਥੇ ਹੀ ਸਭਾ ਲਵਾ ਲਈ। ਬਹੁਤ ਵੱਡਾ ਉੱਚਾ ਥੜਾ ਸੀ ਦਮਦਮਾ, ਤੇ ਉੱਤੇ ਹੀ ਪਾਤਸ਼ਾਹ, ਹੁਣ ਕੋਈ ਸਵਾਲ ਕਰੇ ਕਿ ਮੁਰਦਿਆਂ ਨੂੰ ਦੱਬ ਕੇ ਉਹਦੇ ਉੱਤੇ ਬੈਠਣ ਦਾ ਕੀ ਪ੍ਰਯੋਜਨ ਸੀ? ਇੱਥੋਂ ਗੁਰੂ ਹਰਗੋਬਿੰਦ ਸਾਹਿਬ ਕੀ ਸਮਝਾਉਣਾ ਚਾਹੁੰਦੇ? ਗੁਰਦੇਵ ਜੋ ਕਰਦੇ ਨੇ ਉਹਦੇ ਪਿੱਛੇ ਕੁਝ ਨਾ ਕੁਝ ਤੱਤ ਹੈ। ਜਿਹੜੇ ਤੁਰਕ ਸੈਂਕੜੇ ਸਾਲਾਂ ਤੋਂ ਭਾਰਤ ਵਰਸ਼ ਦੇ ਲੋਕਾਂ ਨੂੰ ਆਪਣੀ ਜੁੱਤੀ ਥੱਲੇ ਰੱਖਦੇ ਸੀ ਤੇ ਲੋਕ ਕਹਿੰਦੇ ਸੀ ਇਹ ਬੜੇ ਉੱਚੇ ਨੇ, ਇਹਨਾਂ ਦੀ ਅਸੀਂ ਬਰਾਬਰੀ ਨਹੀਂ ਕਰ ਸਕਦੇ। ਗੁਰਦੇਵ ਉਹਨਾਂ ਲੋਕਾਂ ਦੀ ਮਾਨਸਿਕਤਾ ਵਿੱਚੋਂ ਇਹ ਗੱਲ ਕੱਢਣ ਲਈ ਕਿ ਉਹਨਾਂ ਨੂੰ ਮਾਰ ਕੇ ਮਿੱਟੀ 'ਚ ਗਰਕ ਕੇ ਉਹਨਾਂ ਦੇ ਸਿਰ ਦੇ ਉੱਤੇ ਵੀ ਬੈਠਾ ਜਾ ਸਕਦਾ, ਇਹ ਗੁਰੂ ਹਰਗੋਬਿੰਦ ਸਾਹਿਬ ਸੰਕੇਤ ਦੇਣਾ ਚਾਹੁੰਦੇ ਸੀ ਭਾਰਤ ਖੰਡ ਦੇ ਲੋਕਾਂ ਨੂੰ।
ਸਤਿ ਸ੍ਰੀ ਅਕਾਲ।
ਇਹ ਪਾਤਸ਼ਾਹ ਵਿਖਾਉਣਾ ਚਾਹੁੰਦੇ ਸੀ ਕਿ ਇਹਨਾਂ ਨੂੰ ਉੱਚਿਆਂ ਨਾ ਸਮਝੋ, ਇਹ ਉੱਚੇ ਤੁਸੀਂ ਸਮਝਦੇ ਹੋ ਤੇ ਜ਼ੁਲਮ ਕਰਦੇ ਆ ਤੁਹਾਡੇ ਤੇ, ਇਹਨਾਂ ਉੱਚਿਆਂ ਨੂੰ ਮਿੱਟੀ 'ਚ ਗਰਕ ਕਰਕੇ ਇਹਨਾਂ ਦੇ ਸਿਰ 'ਤੇ ਬੈਠਾ ਜਾਇਆ ਜਾ ਸਕਦਾ। ਇਸ ਕਰਕੇ ਗੁਰਦੇਵ ਨੇ ਉੱਤੇ ਆਸਣ ਲਾਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਸਮਝਾਉਣਾ ਚਾਹੁੰਦੇ ਆ ਕਾਇਨਾਤ ਨੂੰ।
ਗਾਵਨ ਲੱਗੇ ਰਬਾਬੀ ਆਏ,
ਅੱਜ ਦੀਵਾਨ ਸੰਧਿਆ ਦਾ ਉੱਥੇ ਹੀ ਸਜਿਆ, ਰਬਾਬੀ ਆ ਗਏ, ਉਹਨਾਂ ਨੇ ਸੋਦਰ ਦਾ ਕੀਰਤਨ ਗਾਵਿਆ।
ਸਗਲ ਮੁਦਿਤ ਮਨ ਧਨ ਧਨ ਪਨ,
ਸਭ ਖੁਸ਼ ਨੇ, ਖੇੜੇ ਚ ਨੇ, ਸਭ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ।
ਕਰੇ ਜੰਗ ਬਾਤਨ ਮੁਸਕਾਏ,
ਤੇ ਕਹਿੰਦੇ ਮੁਸਕਰਾਉਂਦੇ ਆ, ਕਈ ਜੰਗ ਦੀਆਂ ਗੱਲਾਂ ਵੀ ਕਰਦੇ ਆ।
ਸਭਨ ਸੁਣਾਏ ਗੁਰੂ ਹਰਗੋਬਿੰਦ,
ਜਦੋਂ ਸਜ ਗਏ ਸੋਦਰ ਦਾ ਪਾਠ ਹੋ ਗਿਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ ਉੱਚੀ ਆਵਾਜ਼ ਚ ਸੁਣਾ ਕੇ,
ਸਿੱਖ ਮਹਾਰਾਜ ਕੋ ਨਿਕਟ ਬੁਲਾਏ,
ਮਹਾਰਾਜ ਜੀ ਨੇ ਉਹਨੂੰ ਸੱਦ ਲਿਆ ਜਿਹਨੇ ਤਲਵਾਰ ਲੁਕਾਈ ਸੀ। ਜਾਣੀ ਜਾਣ ਕੋਲੋਂ ਕਿਹੜਾ ਕੋਈ ਲੁਕੀ ਛਿਪੀ ਚੀਜ਼, ਸੈਂਕੜੇ ਬੰਦਿਆਂ ਚ ਪਾਤਸ਼ਾਹ ਨੂੰ ਪਤਾ ਵੀ ਕਿਹਨੇ ਤਲਵਾਰ ਲੁਕੋਈ ਹੈ। ਮਹਾਰਾਜ ਨੇ ਉਹਨੂੰ ਸੱਦ ਲਿਆ, ਕਹਿੰਦੇ ਉਹ ਭਾਈ ਉਹ ਸਾਹਮਣੇ ਬੰਦਾ ਖੜਾ ਉਹਨੂੰ ਸੱਦੋ।
ਕਯੋ ਤੈ ਜੋ ਤਰਵਾਰ ਦੁਰਾਈ,
ਉਹਨੂੰ ਬੁਲਾ ਕੇ ਮਹਾਰਾਜ ਕਹਿੰਦੇ ਸੱਜਣਾ ਉਹ ਜਿਹੜੀ ਤਲਵਾਰ ਕੰਬਰ ਬੇਗ ਦੇ ਹੱਥ ਚ ਫੜੀ ਤੇ ਤੂੰ ਕੱਢ ਕੇ ਲੁਕਾ ਕੇ ਆਇਆ,
ਲੈ ਆਵੋ ਅਬ ਦਿਓ ਗਡਾਏ,
ਜਾ ਉਹ ਤਲਵਾਰ ਲੈ ਆ, ਉਹ ਵੀ ਗੱਡ ਦਈਏ ਇੱਥੇ ਆਪਾਂ, ਉਹ ਵੀ ਇੱਥੇ ਹੀ ਥੱਲੇ ਮਿੱਟੀ ਚ ਦੱਬ ਦਈਏ।
ਨਹੀਂ ਉਚਿਤ ਰੱਖਣ ਕੀ ਜਾਨੋ,
ਹਾਂ ਉਹ ਤਲਵਾਰ ਰੱਖਣ ਦੇ ਉਚਿਤ ਨਹੀਂ ਹੈ, ਅਸੀਂ ਆਗਿਆ ਇਸੇ ਕਰਕੇ ਕੀਤੀ ਸੀ ਤੁਹਾਨੂੰ ਵੀ ਕਿਸੇ ਦਾ ਕੋਈ ਤਲਵਾਰ ਕੋਈ ਗਹਿਣਾ ਗੱਟਾ ਕਿਸੇ ਨੇ ਨਹੀਂ ਲੈਣਾ ਕਿਸੇ ਦਾ, ਜਿਵੇਂ ਜਿਵੇਂ ਜਿਸ ਦੇ ਤਨ ਤੇ ਆ ਉਦਾਂ ਹੀ ਦੱਬਣੇ ਆ, ਤੂੰ ਉਹ ਤਲਵਾਰ ਉਹਦੇ ਹੱਥੋਂ ਲੈ ਕੇ ਤੇ ਲਾਲਚ ਬਸ ਹੋ ਕੇ ਲੁਕਾ ਦਿੱਤੀ ਹੈ, ਇਹ ਗੱਲ ਚੰਗੀ ਨਹੀਂ, ਉਹ ਤੁਹਾਡੇ ਭਲੇ ਵਾਸਤੇ ਨਹੀਂ ਹੈ, ਜਾ ਉਹ ਲੈ ਆ ਜਿੱਥੇ ਤਲਵਾਰ ਰੱਖੀ ਆ ਇੱਥੇ ਗੱਡ ਦਈਏ।
ਸ਼ਤਰੂਨ ਸਾਥ ਗਰਤ ਦੇ ਉਡਾਰ,
ਇੱਥੇ ਹੀ ਨਾਲ ਹੀ ਉਹਨੂੰ ਆਪਾਂ ਗੱਡ ਦਈਏ ਜ਼ਮੀਨ ਵਿੱਚ।
ਸੁਣ ਤਿੰਨ ਸਮਝਿਓ ਕਿਸਹੋ ਕਹਿਓ,
ਉਹਨੂੰ ਮੂਰਖ ਨੂੰ ਇਹ ਨਹੀਂ ਸਮਝ ਆਈ ਵੀ ਗੁਰੂ ਸਾਹਿਬ ਜਾਣੀ ਜਾਣ ਬੁੱਝ ਗਏ, ਉਹਨੇ ਸੋਚਿਆ ਵੀ ਲੱਗਦਾ ਕਿਸੇ ਨੇ ਸ਼ਿਕਾਇਤ ਕਰਤੀ, ਵੇਖ ਲਿਆਉਣਾ ਮੈਨੂੰ ਕਿਸੇ ਨੇ ਵੀ ਮੈਨੂੰ ਜਦੋਂ ਮੈਂ ਤਲਵਾਰ ਲੁਕਾਈ ਆ ਤੇ ਕਿਸੇ ਨੇ ਵੇਖ ਲਿਆਉਣਾ। ਹਾਂਜੀ
ਮਤ ਸਰ ਤੇ ਚਾਰੀ ਸੋ ਉਚਾਰ,
ਕਿਸੇ ਨੇ ਆ ਕੇ ਗੁਰੂ ਜੀ ਨੂੰ ਮੇਰੀ ਚੁਗਲੀ ਕਰਕੇ ਕਹਿ ਦਿੱਤਾ ਹੋਣਾ।
ਨਹੀਂ ਲੋਭ ਤੇ ਗੁਰ ਬਚ ਮਾਨੀ,
ਉਹ ਲਾਲਚ ਬਸ ਹੋ ਕੇ ਉਹਨੇ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ।
ਮੁਕਰ ਪਰਿਓ ਨਾ ਲਾਈ ਤਲਵਾਰ,
ਉਹ ਮੁਕਰ ਹੀ ਗਿਆ, ਕਹਿੰਦਾ ਮੈਂ ਤਾਂ ਨੀ ਲਈ ਜੀ, ਕਿਹੜੀ ਤਲਵਾਰ ਕਿਹੜਾ ਕੰਬਰ ਬੇਗ ਮਹਾਰਾਜ, ਮੈਨੂੰ ਤਾਂ ਪਤਾ ਹੀ ਨੀ ਗਾ, ਇਕਦਮ ਸਾਫ਼ ਹੀ ਮੁਕਰ ਗਿਆ।
ਤਿਸ ਮਨ ਕੀ ਗਤ ਅੰਤਰ ਜਾਮੀ,
ਮਹਾਰਾਜ ਅੰਤਰਜਾਮੀ ਸਤਿਗੁਰੂ ਜੀ ਨੇ ਉਹਦੇ ਮਨ ਦੀ ਹਾਲਤ ਜਾਣ ਲਈ,
ਜਾਣ ਲਈ ਲੋਭਿਓ ਹਿਤ ਤਾਰ,
ਜਾਣ ਲਈ ਵੀ ਇਹਦੇ ਹਿਰਦੇ ਚ ਲਾਲਚ ਹੈ, ਲੋਭ ਦੀ ਬਿਰਤੀ ਹੈ।
ਦਿਓ ਸਰਾਪ ਸਤਿਗੁਰ ਤਬ ਤਿਸ ਕੋ,
ਪਾਤਸ਼ਾਹ ਨੇ ਫਿਰ ਸੁਭਾਵਕ ਹੀ ਬਚਨ ਕੀਤਾ,
ਨਹੀਂ ਬਾਕ ਮਾਨਿਓ ਲੋਭ ਤਾਰ,
ਕਹਿੰਦੇ ਲਾਲਚ ਵਸ ਹੋ ਕੇ ਤੂੰ ਸਾਡਾ ਬਚਨ ਨਹੀਂ ਮੰਨਿਆ।
ਰਾਖਨ ਕਰੀ ਸੋ ਤੇਰੀ ਕੁਲ ਮੈਂ,
ਕਹਿੰਦੇ ਜਿਹੜੀ ਉਹ ਤਲਵਾਰ ਤੂੰ ਰੱਖ ਲਈ ਹੈ ਨਾ, ਉਹ ਜੋ ਤੂੰ ਰੱਖੀ ਆ ਤਲਵਾਰ,
ਚਲਤ ਰਹੇਗੀ ਖਰ ਤਲਵਾਰ,
ਹੁਣ ਤੇਰੀ ਕੁਲ ਦੇ ਵਿੱਚ ਉਹ ਤਲਵਾਰ ਚੱਲਦੀ ਰਹੂਗੀ। ਪਾਤਸ਼ਾਹ ਕਹਿੰਦੇ ਜੇ ਰੱਖ ਲਈ ਹੈ ਨਾ ਹੁਣ ਤੇ ਤੇਰੀ ਕੁਲ ਚ ਹੀ ਚੱਲਿਆ ਕਰੇਗੀ। ਕਹਿੰਦੇ ਉਹਨਾਂ ਦੇ ਟੱਬਰ ਦੇ ਵਿੱਚ ਕੋਈ ਨਾ ਕੋਈ ਜਿਹੜਾ ਮਰਦਾ ਇੱਕ ਦੂਜੇ ਨੂੰ ਤਲਵਾਰ ਨਾਲ ਮਾਰਦਾ ਹੀ ਮਾਰਦਾ, ਇੱਦਾਂ ਇੱਕ ਨਾ ਇੱਕ ਪੀੜ੍ਹੀ 'ਚ ਉਹਨਾਂ ਦੇ ਘਰ ਵਿੱਚ ਖੇਡ ਵਰਤਦੀ ਹੈ।
ਆਪਸ ਮੈਂ ਰਿਸ ਕਰੀ ਪ੍ਰਹਾਰੀ,
ਮਹਾਰਾਜ ਕਹਿੰਦੇ ਆਪਸ ਵਿੱਚ ਗੁੱਸੇ ਦੇ ਨਾਲ ਇੱਕ ਦੂਜੇ ਨੂੰ ਤਲਵਾਰ ਮਾਰਿਆ ਕਰਨਗੇ, ਵੱਢਿਆ ਕੱਟਿਆ ਕਰਨਗੇ।
ਕਟੀ ਕਿਰਪਾ ਨ ਸੰਗ ਬਹੁ ਬਾਰੀ,
ਕਈ ਵੇਰੀ ਹੋਵੇਗਾ ਇਹ ਕੰਮ, ਇੱਕ ਵੇਰੀ ਨਹੀਂ ਕਈ ਵੇਰੀ ਚੱਲੇਗੀ, ਕਿਉਂਕਿ ਰੱਖੀ ਹੈ ਤੂੰ ਸਾਡੇ ਰੋਕਣ ਦੇ ਬਾਵਜੂਦ ਵੀ ਰੱਖੀ ਹੈ।
ਅਬਲੋ ਸਰਾਪ ਬਿਦਤ ਤਿੰਨ ਮੈਂ,
ਮਾਂ ਕਵੀ ਜੀ ਕਹਿੰਦੇ ਮਹਾਰਾਜ ਦੇ ਵਿੱਚ ਉਹ ਹਾਲੇ ਵੀ ਉਹ ਟੱਬਰ ਰਹਿੰਦਾ ਤੇ ਇਹ ਗੱਲ ਹਾਲੇ ਵੀ ਉਹਨਾਂ ਵਿੱਚ ਪ੍ਰਗਟ ਹੈ। ਜਦੋਂ ਲੜਦੇ ਤਲਵਾਰਾਂ ਨਾਲ ਵੱਢਦੇ ਕੱਟਦੇ ਆ ਇੱਕ ਦੂਜੇ ਨੂੰ,
ਲੜਤ ਰਹੀ ਹੋਈ ਖੜਗ ਪ੍ਰਹਾਰ,
ਔਰ ਜਦੋਂ ਲੜਦੇ ਤਲਵਾਰਾਂ ਨਾਲ ਹੀ ਲੜਦੇ ਨੇ ਪ੍ਰਹਾਰ ਕਰਦੇ, ਕਈ ਬੰਦੇ ਉਹਨਾਂ ਦੇ ਮਰ ਚੁੱਕੇ ਆ। ਇਸੇ ਤਰ੍ਹਾਂ
ਸੰਧਿਆ ਲੱਗ ਸ਼੍ਰੀ ਸਤਿਗੁਰ ਬੈਠੇ,
ਏਦਾਂ ਸਤਿਗੁਰੂ ਜੀ ਸੰਧਿਆ ਸਮੇਂ ਤੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਉੱਥੇ ਹੀ ਬੈਠੇ ਰਹੇ।
ਲੋਕ ਹਜ਼ਾਰੋਂ ਦਰਸ਼ਨ ਆਏ,
ਸੈਂਕੜੇ ਹਜ਼ਾਰਾਂ ਲੋਕ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਇੱਥੇ ਹੀ ਪੁੱਜੇ ਹਨ।
ਬਿਖਰਣ ਕੋ ਕਮਸਾਨ ਕਨੀਰੂ,
ਜੰਗ ਦਾ ਕਮਾਸਾਨ ਭਿਆਨਕ ਮੰਜਰ ਜਦੋਂ ਆ ਕੇ ਲੋਕਾਂ ਨੇ ਵੇਖਿਆ,
ਮਰੀ ਬਹੁਤ ਯਾਰ ਉਰ ਬਿਸਮਾਏ,
ਬਹੁਤ ਸਾਰੇ ਮਰੇ ਨੇ, ਹੈਰਾਨ ਹੋ ਰਹੇ ਨੇ, ਬਹੁਤ ਜ਼ਿਆਦਾ ਹੈਰਾਨ ਹੋ ਰਹੇ ਨੇ ਲੋਕ।
ਬੰਦਨ ਕਰੀ ਨਿਹਾਰੀ ਸਨਮੁਖ,
ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਬੰਦਨਾ ਕਰਦੇ, ਮਹਾਰਾਜ ਨਮਸਕਾਰ ਨਮਸਕਾਰ। ਗੁਰਦੇਵ ਜੀ ਤੋਂ ਵਾਰੇ ਵਾਰੇ ਜਾਂਦੇ ਬਲਿਹਾਰ ਜਾਂਦੇ ਹਨ,
ਭਾਂਤ ਭਾਂਤ ਕੀ ਭੇਟ ਚੜਾਏ,
ਪਿਟਾਵਾਂ ਲਿਆ ਕੇ ਹਾਜ਼ਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚ, ਭਾਂਤ ਭਾਂਤ ਦੀਆਂ ਪਿਟਾਵਾਂ ਅਰਪਣ ਕਰਦੇ ਨੇ।
ਅਦਭੁਤ ਸਹਿਤ ਸਰਬਈ ਹਰਕੇ,
ਕਹਿੰਦੇ ਅਦਭੁਤ ਹੈਰਾਨ ਹੀ ਹੁੰਦੇ ਆ ਜਦੋਂ ਵੇਖਦੇ, ਕਿਉਂਕਿ ਘੋੜੇ ਹਾਲੇ ਵੀ ਖਿੰਡੇ ਪਏ ਸੀ ਮਰੇ ਹੋਏ, ਲਾਸ਼ਾਂ ਇਕੱਠੀਆਂ ਕੀਤੀਆਂ, ਪਰ ਖੂਨ ਦੇ ਨਾਲ ਜਿਹੜਾ ਸਾਰੀ ਕੋਹਾਂ ਤੱਕ ਰਣ ਭੂਮੀ ਉਹ ਗਹਿ ਗੱਚ ਹੋ ਰਹੀ ਹੈ, ਉਹ ਤਾਂ ਨਜ਼ਰ ਆਉਂਦੀ ਸੀ। ਲੋਕ ਜਿਹੜੇ ਹੁਣ ਆਏ ਨੇ ਉਹ ਵੇਖ ਕੇ ਹੈਰਾਨ ਹੋ ਰਹੇ ਨੇ, ਅਦਭੁਤ ਤਮਾਸ਼ਾ ਹੈ।
ਸੰਗਰ ਬਾਤ ਕਰੀ ਸਮੁਦਾਏ,
ਜੰਗ ਦੀਆਂ ਹੀ ਗੱਲਾਂ ਚੱਲ ਰਹੀਆਂ ਨੇ, ਜਿਹੜੇ ਬਾਅਦ ਵਿੱਚ ਆਏ ਨੇ ਪਹਿਲਾਂ ਆਇਆ ਤੋਂ ਪੁੱਛਦੇ ਕਿਵੇਂ ਹੋਇਆ ਜੰਗ, ਕਿੰਨੀ ਫੌਜ ਸੀ, ਕੀ ਕਾਰਨ ਬਣਿਆ ਜੰਗ ਦਾ, ਉਹ ਜਿਨ੍ਹਾਂ ਨੂੰ ਪਤਾ ਫਿਰ ਉਹ ਅੱਗੋਂ ਦੱਸਦੇ ਆ ਜੰਗ ਯੁੱਧ ਦੀਆਂ ਸਾਰੀਆਂ ਬਾਤਾਂ।
ਤਿਮਰ ਪਈ ਉੱਠ ਸ਼੍ਰੀ ਹਰਗੋਬਿੰਦ,
ਜਦੋਂ ਰਾਤ ਪੈ ਗਈ ਹਨੇਰਾ ਪੈ ਗਿਆ, ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪਲੰਘੇ ਤੋਂ ਉੱਠੇ,
ਆਏ ਸਿਵਰ ਤੰਬੂ ਬੱਡ ਮਾਏ,
ਮਹਾਰਾਜ ਜੀ ਦਾ ਜਿੱਥੇ ਤੰਬੂ ਸੀ, ਠੰਡ ਦਾ ਮੌਸਮ ਸੀ, ਸਰਦੀਆਂ ਦੇ ਦਿਨ ਸਨ, ਤੋ ਪਾਤਸ਼ਾਹ ਆਪਣੇ ਤੰਬੂ ਵਿੱਚ ਜਿੱਥੇ ਗੁਰਦੇਵ ਦਾ ਆਸਣ ਹੈ ਉੱਥੇ ਆ ਗਏ।
ਚਾਰੂ ਪ੍ਰਿਅੰਕ ਪੀਠ ਪਰ ਬੈਠੇ,
ਬੜਾ ਸੋਹਣਾ ਪਲੰਘਾ ਮਹਾਰਾਜ ਜੀ ਦੇ ਸੁਖਾਸਣਾ ਲਈ ਸੋਹਣਾ ਡਾਹਿਆ ਸੇਵਾਦਾਰਾਂ ਨੇ, ਸੋਹਣੀ ਉੱਤੇ ਵਿਛਾਈ ਕੀਤੀ, ਉਹਦੇ ਤੇ ਆ ਕੇ ਸਜ ਗਏ।
ਅਪਰ ਗਏ ਸਭ ਨਿਜ ਨਿਜ ਥਾਈ,
ਬਾਕੀ ਵੀ ਯੋਧੇ ਸਭ ਆਪੋ ਆਪਣੀਆਂ ਥਾਵਾਂ ਤੇ ਚਲੇ ਗਏ।
ਖਾਨ ਪਾਨ ਕਰ ਮਨ ਪਾਵਤ ਕਰ,
ਸਭ ਨੇ ਖਾਨ ਪਾਨ ਲੰਗਰ ਪ੍ਰਸ਼ਾਦਾ ਛਕਿਆ ਮਨ ਭਾਉਂਦਾ,
ਸੁਪਤ ਜਥਾ ਮਨ ਚਿੰਤ ਮਿਟਾਏ,
ਸਾਰਿਆਂ ਨੇ ਰਾਤ ਨੂੰ ਸੌਂ ਕੇ ਬੇਫਿਕਰੀ ਨਾਲ ਰਾਤ ਬਤੀਤ ਕੀਤੀ।
ਵਾਹਿਗੁਰੂ ਜੀ ਕੀ ਸੋ ਫਤਿਹ,
ਕਹਿੰਦੇ ਮਹਾਰਾਜ ਜੀ ਦੀ ਫਤਿਹ, ਗੁਰੂ ਦੀ ਫਤਿਹ, ਵਾਹਿਗੁਰੂ ਜੀ ਦੀ ਫਤਿਹ ਹੋਈ ਹੈ।
ਬੜ ਦੇਸ਼ ਵਿਦੇਸ਼ਨ ਮੈਂ ਬਿਦਤਾਏ,
ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਪ੍ਰਗਟ ਹੋਈ ਸਮਾਂ ਪਾ ਕੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਦਸ਼ਾਹ ਦੀ ਫੌਜ ਨੂੰ ਮਾਰ ਕੇ ਮਿੱਟੀ ਚ ਮਿਲਾ ਕੇ ਫਤਿਹ ਪ੍ਰਾਪਤ ਕੀਤੀ ਹੈ, ਇਹ ਚਰਚਾ ਹੋ ਰਹੀ ਹੈ। ਤੋ ਰਾਤ ਦਾ ਸਮਾਂ, ਸਾਰੇ ਯੋਧੇ ਆਪੋ ਆਪਣੇ ਆਸਣਾਂ ਤੇ ਬਿਰਾਜੇ ਨੇ। ਅਗਲੇਰੀ ਕਥਾ ਅਗਲੇਰੇ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ। ਗਰੀਬਨਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਵਾਹਿਗੁਰੂ 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 ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ वाहेगुरु वाहेगुरु
वाहेगुरु वाहेगुरु वाहेगुरु वाहेगुरु
हे अच्युत हे पार ब्रह्म
अविनाशी अगनास
हे पूरन हे सर्व मैं
पंजन गुण तास
हे संगी हे निरंकार
निर्गुण सब टेक
हे गोविंद हे गुण निधान
की सदा बबीत
हे अपरंपर हर हरे हे संत कै सदा संग
धारया दार
हे ठाकुर हो दासरो
गुन गुन नहीं कोई
नानक दीज नाम दान
राखो ही है परो
आए प्रभ शरणागति
कृपा निध दयाल
एक अखर हर मन बस्त
निहाल
वाहेगुरु नाम जहाज है
चढ़ी सो तेरे पार
जो शरदा कर सेवन दे
पारी उतारन हार
वाहेगुरु नाम जहाज है
चढ़ी सो तेरे पार
जो शरदा कर सेवन दे
पारी उतारन हार
वाहेगुरु जी का खालसा वाहेगुरु जी की फतेह।